सतगुर को आप अतभात निगनकार हुए रखवारी पूरन सकल काज करियो श्री गुरु प्रांत दे दृढ़ धरियो।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप, गुरु खालसा साध संगत वड़े भाग हन, पतत पावन भगत वचल कृपा निधान अनाथ नाथ जगत गुरु श्री गुरु ग्रंथ साहिब जी महाराज गुरुदेव जी दे पवित्र पावन चरणा कमला अंदर संध्या समय दे सजे हुए पवित्र पावन सचखंड दवाना अंदर हाजरियां भर के नेता प्रति आप समूह माई भाई गुरु चरणा नाल जुड़ के सतगुरु जी दा पवित्र इतिहास साहबां दी पावन पवित्र कथा बड़ी श्रद्धा सत्कार सहित सरवण कर रहे। श्री गुरु अंगद साहब जी महाराज, गुरु अमरदास साहब जी नूं दर्शन देण वास्ते गोइंदवाल साहब आए हन। गुरु अमरदास साहब दी बांह फड़ के तुरे आ रहे ने। सज्जी बां गुरु अमरदास साहब जी दी गुरु अंगद साहब ने पकड़ी हुई, तुरद्यां तुरद्यां खब्बी बां गुरु अमरदास जी दी गुरु अंगद साहब तों अगे लंघ गई, दौड़दी हुई अगे नूं चली गई। गुरु अमरदास साहब दे मन दे विच बड़ी भारी चिंता हुई कि इस बांह नूं कट देना चाहिए, जिहड़ी बांह ने मेरे सतगुरां दी बेअदबी कीती है, निरादर कीता अगे लंघ के। फिर सोचिया अज तो बाद इस बांह नाल कोई काम ही नहीं लेना, शरीर दी सारी किरिया सतगुरु जी अपने सज्जे हथ नाल करदे रहे, खब्बा हथ खब्बी बांह अपनी छाती नाल ला ली, मुड़ के इहदे तों कोई काम नहीं लिया। 22 साल सतगुरु जी ने इस बांह नाल कोई भी काम नहीं लिया। सतगुरु जी दे अंग अंग दे विच गुरु दी भगती भरी हुई, ते गुरु साहब दी भगती सी जो उन्हां अंदर इह जज्बा पैदा होया। गोइंदवाल साहब आए ते फिर गुरु अमरदास साहब जी नूं वापस विदा कर दिता। हुण गुरु अंगद साहब जी आप ही कदे कदे जांदे ने गोइंदवाल साहब ते गुरु अंगद साहब नूं दर्शन दे आउंदे ने। एक दिन रस्ते च गुरु अंगद साहब जी आ रहे सन, भाई सिंह उपल नाम दा एक सिख मिलिया जिहदे कोल 100 बकरा सी। महाराज जी ने रोक के पुछया, हां भाई सिंह जी ये बकरे की करने ने, ये क्यों पकड़े हुए ने? कहण लगा जी मेरे लड़के दा मुंडन है, उहदे मुंडन ते असीं साडे वडेरियां दी रीत चलदी आउंदी है वी मास ते चावलां दी रोटी दिंदे आ, ते मास चावल असीं लोकां नूं खवाउने इस वास्ते कट्टण वास्ते लियांदे ने। महाराज जी कहिंदे एडी वड्डी हिंसा, ते जितने जीव ने इन्हां नूं मार के जिहड़ा पाप है उह तां तेरे मत्थे ते लगणा है, जदों लेखा देना पैना उदों किसे तेरे संबंधी ने तेरे नाल लेखा नहीं देना, तेनूं कल्या ही देना पैना। कहण लगा महाराज सच्चे पातशाह फिर कृपा करके दसो भी मेरा बचा किवें होवे। महाराज कहिंदे पहला तां इन्हां नूं छड्ड दे, दूजा मुंडन करना गुरसिखी दी रीत नहीं, तू अपने बच्चे नूं साडे गुरु घर लैके आ, गुरुद्वारे लैके आ, उत्थे उहनूं असीं गुरसिखी धारण करावांगे, इही असली मर्यादा है गुरसिखां दी। रिश्तेदार संबंधियां नूं भी सद लै। भाई सिंह उपल ने अपने बच्चे नूं गुरु घर लियांदा, बकरे उह सारे गुरु साहब दे कहण ते छड दित्ते। रिश्तेदार साख संबंधियां नूं भी बुला लिया, कुल दे जीआं नूं बुला लिया, गुरु अंगद साहब दे दरबार विच उस बच्चे नूं गुरसिखी धारण करवाई। ਬਾਅਦ ਵਿੱਚ ਗੁਰੂ ਕੇ ਲੰਗਰਾਂ ਦੇ ਵਿੱਚ ਜਿਹੜੇ ਲੰਗਰ ਵਰਤਦੇ ਸਨ ਉਹ ਸਾਰੀ ਸੰਗਤ ਨੇ ਛਕੇ। ਇਸ ਪ੍ਰਕਾਰ ਨਾਲ ਭਾਈ ਸਿੰਘ ਉੱਪਲ ਨੇ ਆਪਣਾ ਤੇ ਆਪਣੇ ਪਰਿਵਾਰ ਦਾ ਉਧਾਰ ਕੀਤਾ, ਆਪ ਵੀ ਤਰਿਆ ਤੇ ਆਪਣੇ ਕੁੱਲ ਵੀ ਤਾਰ ਲਈ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ ਹੈ। ਹੋਰ ਸਾਹਿਬਾਂ ਦੀ ਪਵਿੱਤਰ ਅੰਮ੍ਰਿਤ ਕਥਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿੰਘਾਂ ਉਪਲੀ ਸੀ ਪ੍ਰਕਾਰੇ, ਭਇਓ ਸਿੱਖ ਸਤਿਗੁਰ ਮਤ ਧਾਰੇ।
ਭਾਈ ਸਿੰਘਾਂ ਉਪਲ ਜੀ ਇਸ ਪ੍ਰਕਾਰ ਨਾਲ ਗੁਰੂ ਘਰ ਆ ਕੇ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਭਾਈ ਸਿੰਘਾਂ ਉੱਪਲ ਜੀ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ। ਜੋ ਸਤਿਗੁਰਾਂ ਦੇ ਸਿੱਖ ਬਣਨ ਦੀ ਮਰਿਆਦਾ ਹੈ ਉਸ ਮਰਿਆਦਾ ਨੂੰ ਧਾਰਨ ਕੀਤਾ ਹੈ। ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਪੌਲ ਲੈ ਕੇ ਗੁਰਸਿੱਖੀ ਧਾਰਨ ਕੀਤੀ ਹੈ।
ਬਉਰੋ ਸ੍ਰੀ ਅੰਗਦ ਬੋ ਬਾਰੀ ਗੋਇੰਦਵਾਲ ਜਾਤੀ ਧਾਰੇ।
ਇਸੇ ਤਰ੍ਹਾਂ ਇਧਰ ਗੁਰੂ ਅੰਗਦ ਸਾਹਿਬ ਜੀ ਕਈ ਵਾਰ ਗੋਇੰਦਵਾਲ ਸਾਹਿਬ ਜਾਂਦੇ ਸਨ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਚ ਦਰਸ਼ਨਾਂ ਦੀ ਸਿੱਖ ਹੋਣੀ, ਕਿਉਂਕਿ ਗੁਰੂ ਅੰਗਦ ਸਾਹਿਬ ਦਾ ਹੁਕਮ ਸੀ ਗੁਰੂ ਅਮਰਦਾਸ ਜੀ ਨੂੰ ਵੀ ਤੁਸੀਂ ਨਹੀਂ ਆਉਣਾ, ਅਸੀਂ ਆਪੇ ਆਵਾਂਗੇ ਦਰਸ਼ਨ ਦੇਣ, ਤੇ ਸਤਿਗੁਰੂ ਜੀ ਨੇ ਜਦੋਂ ਵੀ ਗੁਰੂ ਅਮਰਦਾਸ ਸਾਹਿਬ ਦੇ ਮਨ ਚ ਦਰਸ਼ਨਾਂ ਦੀ ਇੱਛਾ ਹੋਣੀ, ਆਪ ਖੁਦ ਗੁਰੂ ਅੰਗਦ ਸਾਹਿਬ ਜੀ ਨੇ ਕਈ ਵਾਰ ਸ੍ਰੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਰਸ਼ਨ ਦਿਦਾਰੇ ਦੇਣੇ।
ਮਿਲੈ ਦਾਸ ਕੋ ਆਨੰਦ ਦੇਤ, ਵੈਰ ਰਹਿ ਕੇ ਜਾਏ ਨਕੇਤ।
ਆਪਣੇ ਦਾਸ ਨੂੰ ਮਿਲ ਕੇ ਉਨ੍ਹਾਂ ਨੂੰ ਪਰਮ ਆਨੰਦ ਦੀ ਦਾਤ ਦੇ ਕੇ, ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਦਰਸ਼ਨ ਕਰਨੇ ਉਨ੍ਹਾਂ ਨੂੰ ਆਨੰਦ ਮਿਲਣਾ, ਤੇ ਗੁਰੂ ਅੰਗਦ ਸਾਹਿਬ ਨੇ ਇੱਦਾਂ ਆਪਣੇ ਦਾਸ ਨੂੰ ਪਰਮ ਆਨੰਦ ਦੀ ਦਾਤ ਦੇ ਕੇ ਬਾਹਰੋਂ ਬਾਹਰ ਹੀ ਮਿਲ ਕੇ, ਨਗਰ ਦੇ ਵਿਚ ਨਹੀਂ ਸੀ ਜਾਂਦੇ, ਬਾਹਰੋਂ ਬਾਹਰ ਹੀ ਬਿਆਸ ਦਰਿਆ ਦੇ ਕੰਢੇ ਤੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਮਿਲ ਲੈਂਦੇ ਸੀ, ਔਰ ਬਾਹਰੋਂ ਬਾਹਰ ਮਿਲ ਕੇ ਉਥੋਂ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਵਾਪਸ ਸ੍ਰੀ ਖਡੂਰ ਸਾਹਿਬ ਚੱਲ ਕੇ ਆ ਜਾਂਦੇ ਹਨ।
ਇਸ ਪ੍ਰਕਾਰ ਕੁਝ ਸਮਾਂ ਬਿਤਾਇਵ, ਜਗ ਮੈਂ ਮਗ ਸਿੱਖੀ ਪ੍ਰਗਟਾਇਵ।
ਇਸ ਤਰ੍ਹਾਂ ਸਤਿਗੁਰਾਂ ਨੇ ਕੁਝ ਸਮਾਂ ਬਤੀਤ ਕੀਤਾ ਹੈ, ਕੁਝ ਦਿਨ ਕੁਝ ਹਫ਼ਤੇ ਬਤੀਤ ਹੋ ਗਏ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਸਾਰੇ ਜਗਤ ਵਿਚ ਗੁਰਸਿੱਖੀ ਦਾ ਪ੍ਰਗਟਾਵਾ ਕੀਤਾ ਹੈ। ਜਿਹੜਾ ਵੀ ਸਤਿਗੁਰਾਂ ਦੇ ਚਰਨਾਂ ਚ ਆਉਂਦਾ ਮਹਾਰਾਜ ਜੀ ਉਹਨੂੰ ਸਿੱਖੀ ਧਾਰਨ ਕਰਾਉਂਦੇ ਨੇ। ਗੁਰਸਿੱਖੀ ਦੀ ਜਿਹੜੀ ਮਰਿਆਦਾ ਹੈ, ਗੁਰਸਿੱਖੀ ਦੇ ਜਿਹੜੇ ਅਸੂਲ ਨੇ, ਉਨ੍ਹਾਂ ਦੀ ਪਾਲਣਾ ਕਰਨ ਵਾਸਤੇ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਬੇਅੰਤ ਜੀਵਾਂ ਨੂੰ ਸਤਿਗੁਰੂ ਜੀ ਨੇ ਸਿੱਖੀ ਧਾਰਨ ਕਰਵਾ ਕੇ ਇੱਦਾਂ ਸਿੱਖੀ ਦਾ ਪ੍ਰਚਾਰ ਕੀਤਾ ਹੈ।
ਗਈ ਬਤੀਤ ਸਿਤਰ ਰੁੱਤ ਸਾਰੀ, ਸਭ ਥਲ ਪਾ ਬਸੰਤ ਗੁਲਜ਼ਾਰੀ।
ਅਸਾ ਜੀ ਸਿਸਰ ਰੁੱਤ ਕਹਿੰਦੇ ਨੇ ਪਤਝੜ ਦੀ ਰੁੱਤ ਨੂੰ। ਏਦਾਂ ਜਦੋਂ ਪਤਝੜ ਦਾ ਸਮਾਂ ਬੀਤ ਗਿਆ, ਪਤਝੜ ਦੀ ਰੁੱਤ ਬੀਤ ਗਈ, ਤੇ ਪਤਝੜ ਤੋਂ ਬਾਅਦ ਫਿਰ ਬਸੰਤ ਰਿਤੂ ਆਉਂਦੀ ਹੈ। ਮਾਹੋ ਮਹਾ ਮੁਮਾਰਖੀ, ਚੜਿਆ ਸਦਾ ਬਸੰਤ। ਮਾਂ ਦੇ ਮਹੀਨੇ ਤੋਂ ਬਸੰਤ ਰਿਤੂ ਆਰੰਭ ਹੋ ਜਾਂਦੀ ਹੈ, ਪਰ ਫੱਗਣ ਚੇਤਰ ਵਿਚ ਜਾ ਕੇ ਬਸੰਤ ਰੁੱਤ ਜੋਵਨ ਵਿਚ ਆ ਜਾਂਦੀ ਹੈ। ਕਹਿੰਦੇ ਸਿਸਰ ਰੁੱਤ ਜਿਹੜੀ ਪਤਝੜ ਦੀ ਰੁੱਤ ਹੈ ਉਹ ਬੀਤ ਗਈ ਹੈ, ਔਰ ਬਸੰਤ ਰੁੱਤ ਆਈ ਹੈ। ਬਸੰਤ ਰਿਤੂ ਦੇ ਨਾਲ ਸਾਰੀ ਪ੍ਰਕਿਰਤੀ ਦੇ ਵਿਚ ਮੌਲਣਾਪਨ, ਭਾਵ ਜਿਹੜੀ ਪ੍ਰਕਿਰਤੀ ਹੈ, ਕੁਦਰਤ ਹੈ, ਬਨਸਪਤੀ ਆ, ਸਾਰੀ ਮੌਲੀ ਗਈ ਹੈ।
ਚੜਿਓ ਚੇਤ ਸਭ ਕੋ ਸੁਖ ਦੇਤ, ਮੈਂ ਅਤ ਸੀਤ ਨੌਸ਼ਨ ਤਪੇਤ।
ਚੇਤਰ ਦਾ ਮਹੀਨਾ ਚੜ ਗਿਆ, ਬਸੰਤ ਦੀ ਰੁੱਤ ਦਾ ਮਹੀਨਾ ਚੇਤਰ, ਤੇ ਚੇਤਰ ਦੇ ਮਹੀਨੇ ਦੇ ਵਿਚ ਕਹਿੰਦੇ ਇੰਨੀ ਸੋਹਣੀ ਰੁੱਤ ਹੈ ਵੀ ਨਾ ਤਾਂ ਸਰਦੀ ਹੈ ਤੇ ਨਾ ਹੀ ਗਰਮੀ ਹੈ। ਸਭ ਤੋਂ ਵਧੀਆ ਰੁੱਤ ਜਿਹੜੀ ਆ ਉਹ ਬਸੰਤ ਰੁੱਤ ਹੀ ਮੰਨੀ ਹੈ, ਚੇਤਰ ਦਾ ਮਹੀਨਾ। ਈਸਵੀ ਦਾ ਨਵਾਂ ਸਾਲ ਸਾਰੀ ਦੁਨੀਆ ਨੇ ਮਨਾ ਲਿਆ, ਪਰ ਜਿਹੜਾ ਖਾਲਸੇ ਦਾ ਨਾਨਕਸ਼ਾਹੀ ਸੰਮਤ ਸਾਲ ਹੈ ਨਵਾਂ ਸਾਲ, ਉਹ ਚੇਤਰ ਦੇ ਮਹੀਨੇ ਤੋਂ, ਇੱਕ ਚੇਤਰ ਤੋਂ ਆਰੰਭ ਹੁੰਦਾ ਹੈ। ਹੁਣ ਆਪ ਉਹ ਚੱਲਦਾ ਮਾਂ ਤੇ ਫਿਰ ਚੇਤਰ, ਫਿਰ ਪੱਗਣ ਤੇ ਫਿਰ ਚੇਤਰ ਦਾ ਮਹੀਨਾ ਪ੍ਰਾਰੰਭ ਹੋਣਾ ਹੈ। ਕਹਿੰਦੇ ਏਦਾਂ ਬਸੰਤ ਰੁੱਤੂ ਦਾ ਜਿਹੜਾ ਚੇਤਰ ਦਾ ਮਹੀਨਾ ਹੈ ਉਹ ਚੇਤ ਦਾ ਮਹੀਨਾ ਆਇਆ ਹੈ, ਜਿਹਦੇ ਬਾਬਤ ਗੁਰੂ ਸਾਹਿਬ ਜੀ ਦਾ ਬਚਨ ਹੈ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ। ਚੇਤਰ ਦੇ ਮਹੀਨੇ ਦੁਆਰਾ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਗੁਰਬਾਣੀ ਵਿਚ, ਤੇ ਚੇਤਰ ਦੇ ਮਹੀਨੇ ਵਿਚ ਬਸੰਤ ਰਿਤੂ ਦਾ ਬੜਾ ਸੁੰਦਰ ਸਮਾਂ ਹੈ, ਨਾ ਬਹੁਤੀ ਸਰਦੀ ਹੈ ਤੇ ਨਾ ਹੀ ਬਹੁਤੀ ਗਰਮੀ ਹੈ।
ਬਿਗਸੇ ਕੁਸਮਾ ਅਨੇਕ ਨਰੰਗ,
ਬਸੰਤ ਦੀ ਰੁੱਤ ਕਰਕੇ ਬੜੇ ਬੜੇ ਸੁੰਦਰ ਫੁੱਲ ਖਿੜੇ ਨੇ, ਸਾਰੇ ਦਰਖਤਾਂ ਦੇ ਉੱਤੇ ਫੁੱਲ ਲੱਗੇ ਹੋਏ ਤੇ ਫੁੱਲ ਖਿੜੇ ਹੋਏ ਹਨ।
ਸ਼ੋਭਾ ਸੁੰਦਰ ਸਰਬੰਗ,
ਸਾਰੇ ਪਾਸੇ ਬੜੀ ਸੋਹਣੀ ਸ਼ੋਭਾ ਪ੍ਰਕਿਰਤੀ ਦੀ ਨਜ਼ਰ ਆਉਂਦੀ ਹੈ, ਕੁਦਰਤ ਖਿੜੀ ਖਿੜੀ ਦਿਸਦੀ ਹੈ, ਹਰੇ ਹਰੇ ਰੰਗ ਦੇ ਪੱਤੇ, ਹਰਿਆਵਲੀ ਹਰਿਆਵਲ ਸਾਰੇ ਪਾਸੇ ਨਜ਼ਰ ਆਉਂਦੀਆਂ, ਨਵੀਆਂ ਕਰੁੰਬਲਾਂ ਦਰਖਤਾਂ ਦੇ ਵਿਚੋਂ ਪੈਦਾ ਹੋਈਆਂ ਨੇ, ਫੁੱਲ ਖਿੜੇ ਹਨ, ਚਾਰੇ ਪਾਸੇ ਬਗੀਚੇ ਫੁੱਲਾਂ ਦੇ ਨਾਲ ਭਰੇ ਹੋਏ ਦਿਸਦੇ ਨੇ।
ਕਿਉਂ ਦਿਸ਼ ਬਨ ਕੀ ਦਿਖੇ ਭੂਮ,
ਔਰ ਚਾਰੇ ਪਾਸੇ ਬਨ ਦੀ ਬਗੀਚਿਆਂ ਦੀ ਭੂਮੀ ਜਿਹੜੀ ਨਜ਼ਰ ਆਉਂਦੀ ਹੈ ਉਹ ਹਰੀ ਭਰੀ ਨਜ਼ਰ ਆਉਂਦੀ ਹੈ, ਹਰਿਆਵਲ ਹੀ ਹਰਿਆਵਲ ਦਿਸਦੀ ਹੈ।
ਗਨ ਗਨ ਅਗਨੀ ਲਾਟ ਅਧੂਮ,
ਕਹਿੰਦੇ ਲਾਲ ਲਾਲ ਰੰਗ ਦੇ ਖਿੜੇ ਹੋਏ ਫੁੱਲ ਏਦਾਂ ਜਾਪਦੇ ਨੇ ਮਾਨੋ ਜਿਵੇਂ ਅੱਗ ਦੀਆਂ ਲਾਟਾਂ ਬਲਦੀਆਂ ਹੋਣ, ਏਦਾਂ ਸੋਹਣੇ ਲਾਲ ਲਾਲ ਰੰਗ ਦੇ ਬੂਟੇ ਦਿਸਦੇ ਨੇ। ਕਹਿੰਦੇ ਉਹ ਲਾਲੀ ਚਾਰੇ ਪਾਸੇ ਜਿਹੜੀ ਫੁੱਲਾਂ ਦੀ ਦਿਸਦੀ ਹੈ ਬਗੀਚਿਆਂ ਵਿਚ ਬਾਗਾਂ ਵਿਚ ਏਦਾਂ ਜਾਪਦਾ ਜਿਵੇਂ ਅੱਗ ਦੀਆਂ ਲਾਟਾਂ ਬਲ ਰਹੀਆਂ ਨੇ, ਅੱਗ ਦੀਆਂ ਲਾਟਾਂ ਦੇ ਸਮਾਨ ਸੋਹਣੇ ਲਗਦੇ ਹਨ।
ਉਪ ਬਨ ਮੈਂ ਗੁਲਾਬ ਚ ਟਕੀਲੇ,
ਔਰ ਬਾਗਾਂ ਦੇ ਵਿਚ ਬੜੇ ਬੜੇ ਸੋਹਣੇ ਗੁਲਾਬ ਦੇ ਫੁੱਲ ਖਿੜੇ ਹੋਏ, ਗੁਲਾਬ ਦੇ ਫੁੱਲਾਂ ਦੀਆਂ ਮਹਿਕਾਂ ਚਾਰੇ ਪਾਸੇ ਮਹਿਕ ਰਹੀਆਂ ਨੇ। ਗੁਲਾਬ ਦਾ ਫੁੱਲ ਬੜਾ ਸੁੰਦਰ ਫੁੱਲ ਹੁੰਦਾ ਹੈ, ਇਹਨੂੰ ਵੇਖ ਕੇ ਹੀ ਭਾਈ ਵੀਰ ਸਿੰਘ ਨੇ ਬੜਾ ਸੋਹਣਾ ਬਚਨ ਲਿਖਿਆ, ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ, ਸੋ ਗਾਹਕ ਜੇ ਆ ਕੇ ਸੁੰਘੇ ਖਾਲੀ ਕੋਏ ਨਾ ਜਾਈ। ਗੁਲਾਬ ਦੇ ਫੁੱਲ ਬਾਰੇ ਭਾਈ ਵੀਰ ਸਿੰਘ ਨੇ ਇੱਕ ਕਵਿਤਾ ਲਿਖੀ ਹੈ, ਇਸ ਕਵਿਤਾ ਦਾ ਨਾਂ ਹੀ ਗੁਲਾਬ ਦਾ ਫੁੱਲ ਹੈ। ਜੇ ਤੂੰ ਇੱਕ ਤੋੜ ਕੇ ਲੈ ਗਿਓ ਇੱਕ ਤੇਰੇ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਈ। ਗੁਲਾਬ ਦੇ ਫੁੱਲ ਬਗੀਚਿਆਂ ਵਿਚ ਬਾਗਾਂ ਵਿਚ ਖਿੜੇ ਹੋਏ ਸ਼ੋਭਾ ਦੇ ਰਹੇ ਹਨ।
ਸ਼ੋਭਾ ਬਨ ਉਪ ਬਨ ਕੀ ਬਾਡੀ, ਮਨੋ ਦਿਖਾਵਨ ਨਿਜ ਤੇ ਕਾਡੇ,
ਸਾਰੇ ਬਾਗ ਬਗੀਚਿਆਂ ਦੀ ਸ਼ੋਭਾ ਬੜੀ ਸੁੰਦਰ ਵਧੀ ਹੋਈ ਹੈ, ਬੜਾ ਸੋਹਣਾ ਬਸੰਤ ਦਾ ਸਮਾਂ ਬਣਿਆ ਹੋਇਆ, ਮੌਲੀ ਧਰਤੀ ਮੌਲੀ ਆਕਾਸ਼ ਵਾਲੀ ਖੇਡ ਬਣੀ ਹੋਈ ਹੈ, ਸਾਰੀ ਪ੍ਰਕਿਰਤੀ ਮੌਲੀ, ਬਨਸਪਤੀ ਮੌਲੀ, ਬਨਸਪਤ ਮੌਲੀ ਚੜਿਆ ਬਸੰਤ, ਬਨਸਪਤੀ ਮੌਲੀ ਹੋਈ ਆ ਬਸੰਤ ਦੀ ਰੁੱਤ ਦੇ ਨਾਲ, ਮਾਨੋ ਆਪਣੇ ਹਿਰਦੇ ਦੇ ਆਨੰਦ ਨੂੰ ਆਪਣਿਆਂ ਫੁੱਲਾਂ ਰਾਹੀਂ, ਆਪਣੇ ਖਿੜਨ ਰਾਹੀਂ ਪ੍ਰਕਿਰਤੀ ਨੇ ਆਪਣੇ ਆਨੰਦ ਨੂੰ ਬਾਹਰ ਪ੍ਰਗਟ ਕਰਕੇ ਵਿਖਾਇਆ ਹੋਵੇ ਲੋਕਾਂ ਨੂੰ ਦੱਸਣ ਵਾਸਤੇ ਕਿ ਸਤਿਗੁਰਾਂ ਦੀ ਕਲਾ ਦੇ ਨਾਲ ਸਾਡੇ ਅੰਦਰ ਆਨੰਦ ਵਰਤਿਆ ਹੈ।
ਬ੍ਰਿੰਦ ਬਿਹੰਗਨ ਬੋਲ ਪਜਨੀਅਤ, ਕਾਨਨ ਰਹਿ ਕਾਨਨ ਮੈਂ ਸੁਨੀਅਤ,
ਕਈ ਪੰਛੀ ਚੋ ਚੁਹਾ ਰਹੇ ਨੇ ਦਰਖਤਾਂ ਤੇ ਨਾਲੇ ਫੁੱਲਾਂ ਨੂੰ ਖਾਂਦੇ ਨੇ, ਫਲ ਲੱਗੇ ਨੇ ਕਈ ਦਰਖਤਾਂ ਨੂੰ, ਫਲਾਂ ਨੂੰ ਚੁੰਝਾ ਮਾਰ ਕੇ ਭਰਦੇ ਨੇ ਤੇ ਫਿਰ ਆਪਣੇ ਮੂੰਹ ਤੋਂ ਬੜੀ ਬੜੀ ਮਿੱਠੀ ਸੁਰੀਲੀ ਆਵਾਜ਼ ਵਿਚ ਗਾਉਂਦੇ ਨੇ। ਕੋਇਲਾਂ ਗਾ ਰਹੀਆਂ ਹਨ, ਚਿੜੀਆਂ ਚੋਹ ਰਹੀਆਂ ਚੋਕ ਰਹੀਆਂ ਹਨ, ਜਿੰਨੇ ਪੰਛੀ ਨੇ ਸਾਰੇ ਉੱਚੀ ਆਵਾਜ਼ ਵਿਚ ਬੋਲਦੇ ਨੇ, ਜੋ ਜੰਗਲਾਂ ਦੇ ਵਿਚ ਜਿਨ੍ਹਾਂ ਦੀ ਆਵਾਜ਼ ਕੰਨਾਂ ਵਿਚ ਸੁਣੀ ਜਾਂਦੀ ਹੈ।
ਰੁੱਤ ਬਸੰਤ ਜਗ ਵਿਦੁਤ ਛਬੀਲਾ, ਸ਼ਾਂਤ ਬੀਤੀ ਸਤਿਗੁਰ ਕੀ ਲੀਲਾ,
ਬਸੰਤ ਰੁੱਤ ਸਾਰੇ ਜਗਤ ਦੇ ਵਿਚ ਵਿਦਿਤ ਹੋਈ ਹੈ, ਜਿਹੜੀ ਬੜੀ ਸੁੰਦਰ ਰੁੱਤ ਹੈ। ਛਬੀਲਾ ਕਹਿੰਦੇ ਨੇ ਸੁੰਦਰ ਨੂੰ, ਬੜੀ ਸੁੰਦਰ ਰੁੱਤ ਹੈ ਬਸੰਤ ਦੀ, ਸਾਰੇ ਪਾਸੇ ਸ਼ਾਂਤ ਬਿਰਤੀ ਵਰਤੀ ਹੋਈ ਹੈ। ਇਧਰ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਦੀ ਬਿਰਤੀ ਬੜੀ ਸ਼ਾਂਤ ਹੈ, ਬਸੰਤ ਰੁੱਤ ਦੇ ਵਿਚ ਮੇਰੇ ਸਤਿਗੁਰਾਂ ਦਾ ਸੁਰਤਾ ਬਿਰਤਾ ਐਨ ਸ਼ਾਂਤ ਟਿਕਿਆ ਹੋਇਆ, ਔਰ ਸਤਿਗੁਰੂ ਜੀ ਸ਼ਾਂਤ ਬਿਰਤੀ ਵਾਲੀ ਹੀ ਲੀਲਾ ਵਰਤਾ ਰਹੇ ਨੇ।
ਆਵਤ ਗੋਇੰਦ ਵਾਲ ਜਦਾਈ, ਉਪਬਨ ਬਿਲੋਕਤ ਸੁੰਦਰ ਤਾਈ,
ਜਦੋਂ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆਉਂਦੇ ਨੇ, ਉਦੋਂ ਖਾਲਸਾ ਜੀ ਰਸਤੇ ਵਿਚ ਅੱਜ ਵਾਂਗੂ ਵੱਸੋ ਨਹੀਂ ਸੀ ਹੁੰਦੀ, ਹੁਣ ਤਾਂ ਸਾਰਾ ਇਲਾਕਾ ਹੀ ਵੱਸੋ ਦੇ ਨਾਲ ਭਰ ਗਿਆ। ਜਦੋਂ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਜਾਂਦੇ ਸੀ ਖਡੂਰ ਸਾਹਿਬ ਤੋਂ, ਰਸਤੇ ਚ ਬਾਗ ਬਗੀਚੇ ਤੇ ਜੰਗਲ ਹੀ ਸਨ, ਤੇ ਸਤਿਗੁਰਾਂ ਨੇ ਜਦੋਂ ਲੰਘ ਕੇ ਜਾਣਾ ਤੇ ਰਸਤੇ ਵਿਚ ਜੰਗਲ ਬੜੇ ਸੁੰਦਰ, ਬੜੇ ਸੋਹਣੇ ਬਾਗ, ਫੁੱਲ, ਬਗੀਚੇ, ਉਹ ਖਿੜੇ ਹੋਏ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਣੇ, ਤੇ ਵੇਖ ਵੇਖ ਕੇ ਸਤਿਗੁਰੂ ਜੀ ਦੇ ਮਨ ਚ ਬੜੀ ਖੁਸ਼ੀ ਹੋਣੀ। ਬਾਗ ਬਗੀਚਿਆਂ ਨੂੰ ਵੇਖ ਕੇ ਖਾਲਸਾ ਜੀ ਸਤਿਗੁਰੂ ਜੀ ਕੁਦਰਤ ਨਾਲ ਵੀ ਪਿਆਰ ਕਰਦੇ ਹਨ। ਗੁਰੂ ਕੇ ਸਿੱਖ ਨੂੰ ਸਤਿਗੁਰਾਂ ਨੇ ਕੁਦਰਤ ਨਾਲ ਪਿਆਰ ਕਰਨਾ ਵੀ ਸਿਖਾਇਆ। ਆਮ ਕਰਕੇ ਅੱਜ ਸਮਾਜ ਦੇ ਵਿਚ ਕੁਦਰਤ ਨਾਲ ਛੇੜਛਾੜ ਕਰਕੇ ਕੁਦਰਤ ਨੂੰ ਕਰੂਪ ਬਣਾਇਆ ਜਾ ਰਿਹਾ ਜਾਂ ਕੁਦਰਤ ਨੂੰ ਭਿਆਨਕ ਬਣਾਇਆ ਜਾ ਰਿਹਾ, ਪਰ ਸਤਿਗੁਰਾਂ ਨੇ ਕੁਦਰਤ ਨਾਲ ਬੜਾ ਪਿਆਰ ਕੀਤਾ ਹੈ। ਖਾਸ ਕਰਕੇ ਦਰਖਤਾਂ ਨਾਲ, ਬੂਟਿਆਂ ਨਾਲ ਸਤਿਗੁਰਾਂ ਦਾ ਬੜਾ ਪਿਆਰ। ਖੁਦ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਗ ਲਵਾਉਂਦੇ ਸੀ, ਸੋਹਣੇ ਸੋਹਣੇ ਦਰਖਤ ਲਵਾਉਂਦੇ ਸੀ ਕਿ ਪ੍ਰਕਿਰਤੀ ਸੁੰਦਰ ਬਣੀ ਰਹੇ। ਜੇ ਪ੍ਰਕਿਰਤੀ ਸੁੰਦਰ ਹੋਵੇਗੀ, ਕੁਦਰਤ ਸੁੰਦਰ ਹੋਵੇਗੀ, ਤੇ ਲੋਕਾਂ ਦਾ ਜੀਵਨ ਵੀ ਅਰੋਗ ਹੋਵੇਗਾ, ਉਹ ਵੀ ਸੁੰਦਰ ਢੰਗ ਨਾਲ ਵਿਚ ਵਸਣਗੇ। ਜੇ ਪ੍ਰਕਿਰਤੀ ਦਾ ਹੀ ਰੂਪ ਨੂੰ ਪ੍ਰਕਿਰਤੀ ਨੂੰ ਹੀ ਵਿਗਾੜ ਦਿੱਤਾ ਮਨੁੱਖ ਨੇ, ਤੇ ਫਿਰ ਮਨੁੱਖ ਦੀ ਜ਼ਿੰਦਗੀ ਵੀ ਜਿਹੜੀ ਆ ਉਹ ਦੁੱਖਾਂ ਭਰੀ ਹੋਵੇਗੀ। ਸਤਿਗੁਰੂ ਜੀ ਪ੍ਰਕਿਰਤੀ ਨਾਲ, ਕੁਦਰਤ ਨਾਲ ਬੜਾ ਪਿਆਰ ਕਰਦੇ। ਕੁਦਰਤ ਨੂੰ ਵੇਖ ਕੇ ਹੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਪਾਵਨ ਬਚਨ ਉਚਾਰਨ ਕੀਤੇ ਨੇ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਹੇ ਪ੍ਰਭੂ, ਤੇਰੇ ਤੋਂ ਬਲਿਹਾਰ ਜਾਈਏ, ਤੂੰ ਕੁਦਰਤ ਵਿਚ ਵਸਦਾ ਹੈ। ਕੁਦਰਤ ਕਰਕੇ ਵਸਿਆ ਸੋਏ, ਪਰਮੇਸ਼ਰ ਕੁਦਰਤ ਨੂੰ ਕਰਕੇ ਫਿਰ ਇਸ ਕੁਦਰਤ ਵਿਚ ਵਸਦਾ ਹੈ। ਧੰਨ ਗੁਰੂ ਅੰਗਦ ਸਾਹਿਬ ਜੀ ਜਦੋਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾਂਦੇ ਨੇ ਤੇ ਉਥੋਂ ਵਾਪਸ ਆਉਂਦੇ ਨੇ, ਆਉਂਦਿਆਂ ਜਾਂਦਿਆਂ ਰਸਤੇ ਦੇ ਵਿਚ ਬਾਗ ਵੇਖਦੇ ਨੇ, ਬਗੀਚਿਆਂ ਦੀ ਸੋਹਣੀ ਸੁੰਦਰਤਾ ਵੇਖਦੇ ਨੇ।
ਧੰਨ ਕੋ ਤਿਆਗਨ ਚਿਤਵਤ ਚਾਹਤ ਗਮਨੈ ਅਬ ਬੈਕੁੰਠ ਮਾਹਤ।
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਚ ਚਿਤਵਨੀ ਕੀਤੀ ਹੈ। ਧੰਨ ਗੁਰੂ ਅੰਗਦ ਸਾਹਿਬ ਜੀ ਹੁਣ ਮਨ ਚ ਸੋਚਦੇ ਨੇ ਕਿ ਹੁਣ ਬੜਾ ਸੁੰਦਰ ਸਮਾਂ, ਮੌਸਮ ਵੀ ਬੜਾ ਸੋਹਣਾ ਹੈ, ਤੇ ਅਸੀਂ ਹੁਣ ਆਪਣਾ ਸਰੀਰ ਤਿਆਗ ਕੇ ਸੱਚਖੰਡ ਚਲੇ ਜਾਈਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਹੁਣ ਆਪਣੇ ਮਨ ਚ ਸੋਚ ਰਹੇ ਨੇ ਕਿ ਬਸੰਤ ਦੀ ਰੁੱਤ ਹੈ, ਚੇਤਰ ਦਾ ਮਹੀਨਾ ਹੈ, ਬੜਾ ਸੋਹਣਾ ਮੌਸਮ ਹੈ, ਚਾਰੇ ਪਾਸੇ ਬਨਸਪਤੀ ਬੜੀ ਖਿੜੀ ਹੋਈ ਹੈ, ਤੇ ਹੁਣ ਅਸੀਂ ਆਪਣਾ ਸਰੀਰ ਤਿਆਗ ਦਈਏ ਤੇ ਸਰੀਰ ਤਿਆਗ ਕੇ ਬੈਕੁੰਠ ਚਲੇ ਜਾਈਏ, ਸੱਚਖੰਡ ਚਲੇ ਜਾਈਏ ਤਨ ਤਿਆਗਣ ਵਾਸਤੇ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪਣੇ ਮਨ ਚ ਸੋਚ ਰਹੇ ਨੇ,
ਸਭ ਸੰਗਤ ਮੈਂ ਕਹਿ ਬਿਦਤਾਈ ਤਜੈ ਸਰੀਰ ਅਬੈ ਚਿਤ ਆਏ।
ਸਤਿਗੁਰੂ ਜੀ ਦੀਵਾਨ ਚ ਬੈਠੇ ਨੇ ਆ ਕੇ, ਤੇ ਜਦੋਂ ਮਨ ਚ ਮਹਾਰਾਜ ਜੀ ਦੇ ਖਿਆਲ ਆਇਆ ਵੀ ਹੁਣ ਤਨ ਤਿਆਗ ਕੇ ਸੱਚਖੰਡ ਜਾਣਾ, ਸਤਿਗੁਰਾਂ ਨੇ ਗੱਲ ਸੰਗਤ ਵਿਚ ਵੀ ਪ੍ਰਗਟ ਕਰਕੇ ਦੱਸ ਦਿੱਤੀ। ਜਿਤਨੀ ਸੰਗਤ ਬੈਠੀ ਸੀ, ਜਿੰਨੇ ਸਿੱਖ ਬੈਠੇ ਸਨ, ਸਭ ਨੂੰ ਸੁਣਾ ਕੇ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਖੋ, ਹੁਣ ਅਸੀਂ ਆਪਣਾ ਸਰੀਰ ਤਿਆਗਣ ਲੱਗੇ ਹਾਂ, ਸਾਡੇ ਮਨ ਤੇ ਖਿਆਲ ਆ ਰਿਹਾ ਕਿ ਸਾਡੇ ਚਿੱਤ ਵਿਚ ਹੁਣ ਇਹ ਖਿਆਲ ਆਇਆ ਕਿ ਅਸੀਂ ਆਪਣਾ ਤਨ, ਆਪਣਾ ਸਰੀਰ ਹੁਣ ਤਿਆਗ ਦਈਏ, ਹੁਣ ਸਮਾਂ ਆ ਗਿਆ ਹੈ।
ਸੁਣ ਸੁਣ ਸਿੱਖ ਹਿਰਦੇ ਵਿਚ ਮਾਵੈ, ਵਾਹਿਗੁਰੂ ਤਜਦੇ ਸਮਾਵੈ।
ਸਿੱਖਾਂ ਨੇ ਸੁਣਿਆ ਨਾ ਵੀ ਗੁਰੂ ਸਾਹਿਬ ਨੇ ਆਖਿਆ ਵੀ ਅਸੀਂ ਹੁਣ ਬੈਕੁੰਠ ਚਲੇ ਜਾਣਾ, ਸੱਚਖੰਡ ਟੁਰ ਜਾਣਾ, ਤੇ ਸੁਣ ਕੇ ਜਿੰਨੇ ਸਿੱਖ ਸੀ ਬੜੇ ਹੈਰਾਨ ਹੋਏ, ਸੁਣ ਸੁਣ ਕੇ ਬੜੇ ਬਿਸਮਾਦ ਵਿਚ ਆਏ ਕਿ ਹੁਣ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਤਨ ਤਿਆਗ ਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚ ਸਮਾ ਜਾਣਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਸਾਨੂੰ ਛੱਡ ਕੇ ਟੁਰ ਜਾਣਗੇ, ਹੁਣ ਅਕਾਲ ਪੁਰਖ ਵਿਚ ਸਮਾ ਜਾਣਗੇ, ਵਾਹਿਗੁਰੂ ਵਿਚ ਸਮਾ ਜਾਣਗੇ। ਏਦਾਂ ਸੁਣ ਸੁਣ ਕੇ ਗੁਰੂ ਕੇ ਸਿੱਖ ਬੜੇ ਹੈਰਾਨ ਹੁੰਦੇ ਨੇ ਤੇ ਹੈਰਾਨੀ ਦੇ ਨਾਲ ਇਹ ਗੱਲਾਂ ਕਹਿੰਦੇ ਹਨ।
ਜੈ ਕੈ ਪਸਰ ਗਈ ਇਮ ਬਾਬੀ ਕਿਤੂ ਸੁਨਤ ਹਰ ਆਵਤ ਛਾਤੇ।
ਕਿੱਥੇ ਹਰ ਪਾਸੇ ਗੱਲ ਪਸਰ ਗਈ, ਹਰ ਘਰ ਦੇ ਵਿਚ ਇਹ ਗੱਲ ਪਸਰ ਗਈ ਤੇ ਜਿਹੜੇ ਸਤਿਗੁਰਾਂ ਦੇ ਹਿਤੂ ਨੇ, ਮਹਾਰਾਜ ਜੀ ਦੇ ਹਿਤੈਸ਼ੀ ਨੇ, ਉਨ੍ਹਾਂ ਦੇ ਸੁਣ ਸੁਣ ਕੇ ਮਨ ਭਰ ਆਉਂਦੇ ਨੇ, ਉਨ੍ਹਾਂ ਦੇ ਗਲੇ ਭਰ ਆਉਂਦੇ ਸਿੱਖਾਂ ਦੇ ਕਿ ਸਤਿਗੁਰਾਂ ਤੋਂ ਬਿਨਾਂ ਸਾਡੀ ਕੀ ਹਾਲਤ ਹੋਵੇਗੀ। ਗੁਰੂ ਨਾਲ ਪਿਆਰ ਕਰਨ ਵਾਲੀਆਂ ਜਿਹੜੀਆਂ ਰੂਹਾਂ ਸਨ, ਜਿਹੜੇ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਪਾਣੀ ਤੱਕ ਨਹੀਂ ਸਨ ਪੀਂਦੇ, ਉਹ ਗੁਰਸਿੱਖਾਂ ਦੀਆਂ ਛਾਤੀਆਂ ਭਰ ਆਈਆਂ, ਉਨ੍ਹਾਂ ਗੁਰਸਿੱਖਾਂ ਦੇ ਗਲੇ ਭਰ ਆਏ, ਨੇਤਰ ਭਰ ਆਏ ਕਿ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕਿਵੇਂ ਰਹਾਂਗੇ, ਮਹਾਰਾਜ ਜੀ ਦੇ ਦਰਸ਼ਨਾਂ ਤੋਂ ਬਿਨਾਂ ਸਾਡਾ ਕਿਵੇਂ ਸਮਾਂ ਪਾਸ ਹੋਵੇਗਾ। ਇਹ ਸੁਣ ਕੇ ਕਹਿੰਦੇ ਸਾਰੇ ਅਨੇਕਾਂ ਸਿੱਖਾਂ ਦੇ ਕੰਠ ਰੁਕ ਗਏ ਨੇ, ਨੇਤਰ ਭਰ ਆਏ ਹਨ।
ਉੱਚ ਨੀਚ ਜੁਤ ਚਾਰੋ ਮਰਨਾ, ਸੁਣ ਸੁਣ ਰਿਦੇ ਬਿਸਮਤਾ ਕਰਨਾ।
ਭਾਵੇਂ ਕੋਈ ਉੱਚਾ ਹੈ, ਭਾਵੇਂ ਕੋਈ ਨੀਵਾਂ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ, ਹਰ ਇਕ ਦੇ ਕੰਨ ਵਿਚ ਜਿਨ੍ਹੇ ਜਿਨ੍ਹੇ ਵੀ ਸੁਣਿਆ, ਚਾਰੇ ਵਰਨਾ ਦੇ ਪ੍ਰਾਣੀਆਂ ਵਿਚੋਂ ਕਿਸੇ ਕਿਸੇ ਨੇ ਵੀ ਸੁਣਿਆ, ਸੁਣ ਸੁਣ ਕੇ ਸਭ ਹੈਰਾਨ ਹੋ ਰਹੇ ਨੇ। ਅਚਾਨਕ ਗੁਰੂ ਸਾਹਿਬ ਨੇ ਸੱਚਖੰਡ ਜਾਣ ਦੀ ਤਿਆਰੀ ਕਰ ਲਈ। ਅਚਨ ਚੇਤ ਹੀ ਮਹਾਰਾਜ ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਵੀ ਅਸੀਂ ਸੱਚਖੰਡ ਚੱਲੇ ਆ।
ਪੂਰਬ ਕਹਿ ਸੁਮਾਵੇ ਫੇਰ ਕਰਾਮਾਤ ਕੇ ਧਨੀ ਬਡੇਰ।
ਜਿੰਨੇ ਗੁਰੂ ਕੇ ਸਿੱਖ ਸੁਣ ਕੇ ਹੈਰਾਨੀ ਧਾਰਦੇ ਨੇ, ਉਹ ਕਹਿੰਦੇ ਗੁਰੂ ਸਾਹਿਬ ਕਰਾਮਾਤੀ ਨੇ, ਉਹ ਪਹਿਲਾਂ ਹੀ ਦੱਸ ਦਿੰਦੇ ਨੇ ਵੀ ਅਸੀਂ ਚਲੇ ਜਾਣਾ। ਗੁਰੂ ਨਾਨਕ ਸਾਹਿਬ ਨੇ ਵੀ ਦੱਸ ਦਿੱਤਾ ਸੀ, ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਵੀ ਕਰਾਮਾਤੀ ਅਜਮਤੀ ਨੇ, ਉਨ੍ਹਾਂ ਨੇ ਆਪਣਾ ਬੈਕੁੰਠ ਜਾਣ ਦਾ ਸਮਾਂ ਪਹਿਲਾਂ ਹੀ ਦੱਸ ਦਿੱਤਾ, ਸੰਗਤ ਨੂੰ ਸਿੱਖਾਂ ਨੂੰ ਦੱਸ ਦਿੱਤਾ ਹੈ ਕਿ ਅਸੀਂ ਹੁਣ ਸੱਚਖੰਡ ਚਲੇ ਜਾਣਾ ਹੈ।
ਜੈ ਕੈ ਸਿੱਖ ਬੋ ਸੁਣ ਸੁਣ ਆਵੇ, ਦਰਸੈ ਸਤਗੁਰ ਬੋਰ ਸਮਾਵੇ।
ਕਿੱਥੋਂ ਦੇ ਜਿਹੜੇ ਸਿੱਖ ਨੇ ਸੁਣ ਸੁਣ ਕੇ ਆਉਂਦੇ ਨੇ ਚੱਲ ਕੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਚੱਲ ਕੇ ਆਉਂਦੇ, ਕਹਿੰਦੇ ਮਹਾਰਾਜ ਜੀ ਦੇ ਦਰਸ਼ਨ ਕਰ ਲਈਏ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਅਸੀਂ ਸੱਚਖੰਡ ਤੁਰ ਜਾਣਾ। ਕੀ ਜਾਣੀਏ ਕਿਹੜੇ ਵੇਲੇ ਬੈਕੁੰਠ ਚਲੇ ਜਾਣ, ਮਹਾਰਾਜ ਜੀ ਦੇ ਦਰਸ਼ਨ ਕਰ ਲੈਣੇ ਚਾਹੀਦੇ ਨੇ, ਕਿਉਂਕਿ ਇਹ ਦਰਸ਼ਨ ਹੁਣ ਗੁਰੂ ਜੀ ਦੇ ਦੁਰਲਭ ਦਰਸ਼ਨ ਨੇ। ਕਿਆ ਜਾਣੀਏ ਮੁੜ ਕੇ ਦੁਬਾਰਾ ਦਰਸ਼ਨ ਹੋਣ ਜਾਂ ਨਾ ਹੋਣ, ਏਦਾਂ ਅਨੇਕਾਂ ਗੁਰੂ ਕੇ ਸਿੱਖ ਨਗਰਾਂ ਤੋਂ ਚੱਲ ਕੇ ਆਉਂਦੇ ਨੇ, ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਵੀ ਕਿਤੇ ਸਤਿਗੁਰੂ ਜੀ ਸਮਾਰ ਨਾ ਜਾਣ।
ਪਰ ਲੋਕ ਅਵਲੋਕਨ ਕਾਰਨ ਆਵੇ ਕਰਤੇ ਸੁਜਾਤੀ ਉਚਾਰਨ।
ਲੋਕ ਸੁਣ ਸੁਣ ਕੇ ਫਿਰ ਜਿਹੜੇ ਦਰਸ਼ਨ ਕਰਕੇ ਜਾਂਦੇ ਉਹ ਹੋਰਾਂ ਨੂੰ ਵੀ ਜਾ ਕੇ ਦੱਸਦੇ ਨੇ ਕਿ ਭਾਈ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਅਸੀਂ ਸੱਚਖੰਡ ਚੱਲੇ ਆ, ਬੈਕੁੰਠ ਚੱਲੇ ਆ। ਇਹ ਸੁਣ ਸੁਣ ਕੇ ਫਿਰ ਅਨੇਕਾਂ ਲੋਕ ਇਕੱਠੇ ਹੋ ਹੋ ਕੇ ਸਤਿਗੁਰਾਂ ਦਾ ਸੁਜਸ ਕਰਦਿਆਂ ਆਉਂਦੇ ਨੇ ਰਸਤੇ ਵਿਚ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦਿਆਂ, ਸਤਿਗੁਰਾਂ ਦੀ ਉਪਮਾ ਕਰਦਿਆਂ ਆ ਰਹੇ ਨੇ ਖਡੂਰ ਸਾਹਿਬ।
ਸੁਣ ਸ੍ਰੀ ਅਮਰ ਅਧਿਕ ਅਕੁਲਾਏ, ਮੈਂ ਪਹੁੰਚੇ ਠਿਗ ਬਿਨਾ ਬੁਲਾਏ।
ਖਬਰ ਜਿੱਥੇ ਸਾਰੇ ਸਿੱਖਾਂ ਤੱਕ ਪਹੁੰਚੀ ਤੇ ਗੁਰੂ ਅਮਰਦਾਸ ਸਾਹਿਬ ਦੇ ਕੰਨਾਂ ਵਿਚ ਵੀ ਪਈ। ਗੁਰੂ ਅਮਰਦਾਸ ਸਾਹਿਬ ਨੇ ਵੀ ਸੁਣਿਆ ਕਿ ਗੁਰੂ ਅੰਗਦ ਸਾਹਿਬ ਜੀ ਨੇ ਸੱਚਖੰਡ ਜਾਣ ਦੀ ਤਿਆਰੀ ਕਰ ਲਈ ਹੈ, ਕਹਿੰਦੇ ਅਸੀਂ ਸਮਾਉਣ ਲੱਗੇ ਆ। ਕਹਿੰਦੇ ਜਦੋਂ ਗੁਰੂ ਅਮਰਦਾਸ ਸਾਹਿਬ ਦੇ ਕੰਨੀ ਇਹ ਖਬਰ ਪਈ ਤੇ ਵਿਆਕੁਲ ਹੋ ਉੱਠੇ, ਬੇਬਲ ਹੋ ਗਏ, ਪਰ ਜਾ ਨਹੀਂ ਸੀ ਸਕਦੇ ਖਡੂਰ ਸਾਹਿਬ, ਕਿਉਂਕਿ ਗੁਰੂ ਅੰਗਦ ਸਾਹਿਬ ਦੇ ਬਿਨਾਂ ਬੁਲਾਇਆ ਜਾਂਦੇ ਕਿਵੇਂ। ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਨਹੀਂ ਆਉਣਾ, ਅਸੀਂ ਆਪੇ ਆਵਾਂਗੇ ਦਰਸ਼ਨ ਦੇਣ। ਕਹਿੰਦੇ ਜਦੋਂ ਪਤਾ ਲੱਗਾ ਵੀ ਗੁਰੂ ਅੰਗਦ ਸਾਹਿਬ ਨੇ ਜਾਣਾ ਸੱਚਖੰਡ, ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬੇਬਲ ਹੋ ਗਏ, ਜਾ ਸਕਦੇ ਨਹੀਂ ਖਡੂਰ ਸਾਹਿਬ, ਕਿਉਂਕਿ ਜਦੋਂ ਤੱਕ ਸਤਿਗੁਰੂ ਜੀ ਬੁਲਾਉਂਦੇ ਨਹੀਂ ਉਦੋਂ ਤੱਕ ਜਾ ਨਹੀਂ ਸਕਦੇ।
ਕਟੀ ਕਲਪ ਸਮ ਬੀਤੈ ਤਾਈ,
ਇਹ ਹਾਲਤ ਹੋ ਗਈ ਗੁਰੂ ਅਮਰਦਾਸ ਸਾਹਿਬ ਦੀ ਕਿ ਇੱਕ ਇੱਕ ਘੜੀ ਇੱਕ ਇੱਕ ਕਲਪ ਦੇ ਸਮਾਨ ਬੀਤਦੀ ਹੈ। ਚਾਰ ਯੁੱਗ ਜਦੋਂ ਬੀਤ ਜਾਣ ਤੇ ਇੱਕ ਚੌਂਕੜੀ ਬੀਤਦੀ, ਇੱਕ ਚੌਂਕੜੀ ਹੁੰਦੀ ਹੈ, ਤੇ ਇਹੋ ਜਿਹੀਆਂ ਫਿਰ ਅੱਗੇ ਕਹਿੰਦੇ ਚਾਰ ਚੌਂਕੜੀਆਂ ਬੀਤ ਜਾਣ ਤੇ ਇੱਕ ਕਲਪ ਬਣਦਾ ਹੈ। ਕਹਿੰਦੇ ਇੱਕ ਇੱਕ ਘੜੀ ਗੁਰੂ ਅਮਰਦਾਸ ਸਾਹਿਬ ਨੂੰ ਹੁਣ ਇੱਕ ਇੱਕ ਕਲਪ ਦੇ ਸਮਾਨ ਬੀਤਦੀ ਹੈ। ਜਦੋਂ ਸੁਣ ਲਿਆ ਵੀ ਗੁਰੂ ਅੰਗਦ ਸਾਹਿਬ ਜੀ ਸਮਾਨ ਲੱਗੇ ਨੇ ਜੋਤੀ ਜੋਤ, ਤੇ ਗੁਰੂ ਅਮਰਦਾਸ ਸਾਹਿਬ ਦਾ ਮਨ ਬੇਬਲ ਹੋ ਗਿਆ, ਜਾ ਨਹੀਂ ਸਕਦੇ, ਨਹੀਂ ਤਾਂ ਉੱਡ ਕੇ ਜਾ ਪਹੁੰਚਣ ਖਡੂਰ ਸਾਹਿਬ, ਪਰ ਗੁਰੂ ਸਾਹਿਬ ਦਾ ਹੁਕਮ ਨਹੀਂ, ਤੁਸੀਂ ਆਉਣਾ ਨਹੀਂ, ਇਸ ਕਰਕੇ ਹੁਣ ਇੱਥੇ ਹੀ ਬੈਠੇ ਨੇ ਗੋਇੰਦਵਾਲ ਸਾਹਿਬ, ਤੇ ਇੱਕ ਇੱਕ ਘੜੀ ਇੱਕ ਇੱਕ ਕਲਪ ਦੇ ਸਮਾਨ ਬਤੀਤ ਹੋ ਰਹੀ ਹੈ।
ਕਰਤ ਅਰਾਧਨ ਬੋ ਮਨ ਮਾਈ,
ਮਨ ਹੀ ਮਨ ਗੁਰੂ ਅਮਰਦਾਸ ਸਾਹਿਬ ਦੀ ਆਰਾਧਨਾ ਕਰਦੇ ਨੇ ਗੁਰੂ ਅੰਗਦ ਸਾਹਿਬ ਦੀ। ਇਹ ਪਾਤਸ਼ਾਹ ਚਾਰ ਪਹਿਰ ਚੋ ਜੁਗਾਂ ਸਮਾਨੀ, ਚਾਰ ਪਹਿਰ ਏਦਾਂ ਬੀਤਦੇ ਨੇ ਜਿਵੇਂ ਚਾਰ ਯੁੱਗ ਬੀਤ ਗਏ ਨੇ। ਚਾਰ ਯੁੱਗ ਏਦਾਂ ਦੀ ਬੇਬਲਤਾਈ ਗੁਰੂ ਅਮਰਦਾਸ ਸਾਹਿਬ ਦੇ ਮਨ ਚ ਬਣੀ, ਔਰ ਗੋਇੰਦਵਾਲ ਸਾਹਿਬ ਚ ਬੈਠੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰਾਧਨਾ ਮਨ ਹੀ ਮਨ ਕਰ ਰਹੇ ਨੇ।
ਸ੍ਰੀ ਅੰਗਦ ਲਖ ਅੰਤਰ ਜਾਮੀ, ਪਠਿਓ ਹਕਾਰਨ ਸਿੱਖ ਤਬ ਸੁਆਮੀ।
ਗੁਰੂ ਅੰਗਦ ਦੇਵ ਸਾਹਿਬ ਦੀ ਅੰਤਰਯਾਮੀ ਸਤਿਗੁਰਾਂ ਨੇ ਗੁਰੂ ਅਮਰਦਾਸ ਸਾਹਿਬ ਦੇ ਅੰਦਰ ਦੀ ਬੇਬਲਤਾ ਜਾਣ ਲਈ, ਜਾਣ ਲਿਆ ਵੀ ਗੁਰੂ ਅਮਰਦਾਸ ਸਾਹਿਬ ਦਾ ਮਨ ਬੜਾ ਬੇਬਲ ਹੈ, ਉਨ੍ਹਾਂ ਦੇ ਮਨ ਦੇ ਵਿਚ ਸਾਡੇ ਦਰਸ਼ਨਾਂ ਦੀ ਬੜੀ ਤੀਬਰ ਇੱਛਾ ਹੋ ਰਹੀ ਹੈ। ਤੇ ਅੰਤਰਯਾਮੀ ਸਤਿਗੁਰੂ ਜਾਣੀ ਜਾਣ ਪਾਤਸ਼ਾਹ ਨੇ ਉਸੇ ਵਕਤ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਆਪਣਾ ਇੱਕ ਸਿੱਖ ਭੇਜਿਆ। ਇੱਕ ਸਿੱਖ ਨੂੰ ਕਿਹਾ ਕਿ ਜਾਓ ਤੁਸੀਂ ਗੋਇੰਦਵਾਲ ਸਾਹਿਬ ਸ੍ਰੀ ਅਮਰਦਾਸ ਜੀ ਨੂੰ ਬੁਲਾ ਕੇ ਸਾਡੇ ਕੋਲ ਲੈ ਆਓ।
ਕਾਦਰ ਜਾਏ ਆਵਾਹਨ ਕੀਨੇ ਸੁਣਤ ਚਲਿਓ ਜਲ ਸੋ ਦ੍ਰਿਗ ਪੀਨੇ।
ਆਇਆ ਸਿੱਖ ਗੋਇੰਦਵਾਲ ਸਾਹਿਬ ਪਹੁੰਚਿਆ ਗੁਰੂ ਅੰਗਦ ਸਾਹਿਬ ਦਾ ਸੁਨੇਹਾ ਲੈ ਕੇ, ਸਤਿਗੁਰਾਂ ਦਾ ਸੁਨੇਹਾ ਲੈ ਕੇ ਪਹੁੰਚਿਆ, ਗੁਰੂ ਅਮਰਦਾਸ ਦੇ ਚਰਨਾਂ ਤੇ ਮੱਥਾ ਟੇਕਿਆ, ਬੜੇ ਸਤਿਕਾਰ ਨਾਲ ਬੜੇ ਆਦਰ ਨਾਲ ਨਮਸਕਾਰ ਕੀਤੀ। ਆਖਿਆ ਸਤਿਗੁਰੂ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਬੁਲਾਇਆ ਹੈ। ਗੁਰੂ ਅੰਗਦ ਸਾਹਿਬ ਜੀ ਆਪ ਜੀ ਨੂੰ ਬੁਲਾ ਰਹੇ ਨੇ। ਖਡੂਰ ਸਾਹਿਬ ਕਹਿੰਦੇ, ਸੁਣਦਿਆਂ ਇਹ ਤਾਂ ਅੱਗੇ ਹੀ ਸੁਣਨਾ ਚਾਹੁੰਦੇ ਸੀ ਮਹਾਰਾਜ ਗੁਰੂ ਅਮਰਦਾਸ ਜੀ ਕਿ ਗੁਰੂ ਜੀ ਮੈਨੂੰ ਬੁਲਾਉਣ, ਤੇ ਕਹਿੰਦੇ ਸੁਣਦਿਆਂ ਸਾਰ ਉਸੇ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਚੱਲ ਪਏ ਖਡੂਰ ਸਾਹਿਬ ਨੂੰ ਗੋਇੰਦਵਾਲ ਸਾਹਿਬ ਤੋਂ, ਤੇ ਚੱਲਦਿਆਂ ਨੇਤਰ ਰਸ ਨਾਲ ਭਿੱਜ ਗਏ ਨੇ, ਅੱਖਾਂ ਜਿਹੜੀਆਂ ਨੇ ਹੰਝੂਆਂ ਨਾਲ ਭਿੱਜੀਆਂ ਹੋਈਆਂ ਗੁਰੂ ਅਮਰਦਾਸ ਸਾਹਿਬ ਦੀਆਂ ਕਿ ਮੇਰੇ ਸਤਿਗੁਰੂ ਜੀ ਕੀ ਕੌਤਕ ਵਰਤਾ ਚੱਲੇ ਨੇ। ਕਹਿੰਦੇ ਅਸੀਂ ਸੱਚਖੰਡ ਚੱਲੇ ਆਂ। ਬੇਬਲਤਾਈ ਨਾਲ ਗੁਰੂ ਅਮਰਦਾਸ ਸਾਹਿਬ ਦੇ ਨੇਤਰ ਭਰੇ ਹੋਏ ਸਿੱਖ ਦੇ ਨਾਲ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਚੱਲ ਪਏ।
ਤਤਕਾਲ ਗੁਰ ਦਰਸ਼ਨ ਕਰਿਓ ਪੂਰਨ ਕਰਤ ਚਰਨ ਪਰ ਪਰਿਓ।
ਤਤਕਾਲ ਬੜੀ ਛੇਤੀ ਨਾਲ ਰਸਤੇ ਦਾ ਪੰਧ ਮੁਕਾ ਕੇ ਕਾਹਲੀ ਨਾਲ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਆਏ। ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਪਹੁੰਚੇ, ਦੌੜ ਕੇ ਜਿਵੇਂ ਕੋਈ ਡੰਡਾ ਜ਼ਮੀਨ ਤੇ ਡਿੱਗਦਾ ਨਾ, ਏਦਾਂ ਡੰਡੇ ਵੱਤ ਸ੍ਰੀ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਡਿੱਗ ਪਏ ਨੇ। ਡਿੱਗ ਕੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਦੰਡਵਤ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ।
ਰਵੀ ਬਿਲੋਚਨ ਤੇ ਜਲ ਧਾਰਾ,
ਨੇਤਰ ਭਰੇ ਹੋਏ ਨੇ ਸ੍ਰੀ ਅਮਰਦਾਸ ਜੀ ਦੇ ਅੱਖਾਂ ਦੇ ਹੰਝੂਆਂ ਨਾਲ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨ ਧੋ ਦਿੱਤੇ ਗੁਰੂ ਅਮਰਦਾਸ ਜੀ ਨੇ, ਨੇਤਰਾਂ ਚੋਂ ਦਰਵੀ ਭੂਤ ਹੋ ਕੇ ਜਲ ਵਹਿ ਰਿਹਾ।
ਮਨੋ ਪ੍ਰੇਮ ਕੋ ਛੁਟਿਓ ਫੁਆਰਾ,
ਨੇਤਰਾਂ ਚੋਂ ਜਲ ਇਸ ਤਰ੍ਹਾਂ ਵਗਦਾ ਮਾਨੋ ਜਿਵੇਂ ਪ੍ਰੇਮ ਦੇ ਫੁਹਾਰੇ ਨੇਤਰਾਂ ਚੋਂ ਵਹਿੰਦੇ ਹੋਣ, ਨੇਤਰਾਂ ਵਿਚੋਂ ਜਿਵੇਂ ਪ੍ਰੇਮ ਦੀਆਂ ਫੁਹਾਰਾਂ ਵਹਿੰਦੀਆਂ ਹੋਣ, ਪ੍ਰੇਮ ਦੀਆਂ ਫੁਹਾਰਾਂ ਗੁਰੂ ਅਮਰਦਾਸ ਸਾਹਿਬ ਦੇ ਨੇਤਰਾਂ ਚੋਂ ਵਹਿੰਦੀਆਂ ਜਾ ਰਹੀਆਂ ਨੇ। ਮੋਏ ਨੀਰ ਵਹੇ ਵਹਿ ਚੱਲੈ ਜੀਓ, ਇਹ ਹਾਲਤ ਤੇ ਅਵਸਥਾ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਣੀ ਹੋਈ ਹੈ।
ਵਿਆਕੁਲ ਪਰਮ ਜਾਨ ਕਰ ਦਾਸਾ, ਸ੍ਰੀ ਅੰਗਦ ਮੁਖ ਬਾਕ ਪ੍ਰਕਾਸ਼ਾ।
ਗੁਰੂ ਅੰਗਦ ਸਾਹਿਬ ਨੇ ਵੇਖਿਆ ਵੀ ਸਾਡਾ ਦਾਸ ਬੜਾ ਵਿਆਕੁਲ ਹੈ, ਸ੍ਰੀ ਗੁਰੂ ਅਮਰਦਾਸ ਜੀ ਬੜੇ ਵਿਆਕੁਲ ਹੋ ਰਹੇ ਨੇ, ਬੜੇ ਬੇਬਲ ਹੋ ਰਹੇ ਨੇ ਆਪਣੇ ਦਾਸ ਨੂੰ ਵਿਆਕੁਲ ਵੇਖ ਕੇ। ਤੇ ਗੁਰੂ ਅੰਗਦ ਸਾਹਿਬ ਜੀ ਬੋਲੇ ਉਸ ਵਕਤ ਸ੍ਰੀ ਅਮਰਦਾਸ ਜੀ ਨੂੰ ਧੀਰਜ ਦੇਣ ਵਾਸਤੇ, ਹੌਸਲਾ ਦੇਣ ਵਾਸਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਬੋਲੇ,
ਸੁਣ ਪੁਰਖਾ ਪੂਰਨ ਤੁਮ ਗਿਆਨ, ਪਰਮ ਧਾਮ ਮੈਂ ਕਰੋ ਪਿਆਨ।
ਸੱਚੇ ਪਾਤਸ਼ਾਹ ਕਹਿਣ ਲੱਗੇ, ਪੁਰਖਾ ਤੁਸੀਂ ਪੂਰਨ ਗਿਆਨੀ ਹੋ ਚੁੱਕੇ ਹੋ, ਤੁਹਾਡਾ ਜਿਹੜਾ ਗਿਆਨ ਹੈ ਉਹ ਪੂਰਨ ਹੋ ਚੁੱਕਾ ਹੈ, ਤੇ ਇਸ ਕਰਕੇ ਹੁਣ ਅਸੀਂ ਪਰਮ ਧਾਮ ਨੂੰ ਪਿਆਨ ਕਰਨ ਲੱਗੇ ਹਾਂ। ਜਿਹੜੇ ਘਰ ਚੋਂ ਅਸੀਂ ਆਏ ਹਾਂ ਨਾ, ਉਸ ਘਰ ਦੇ ਵਿਚ ਹੁਣ ਅਸੀਂ ਵਾਪਸ ਜਾਣ ਲੱਗੇ ਹਾਂ। ਕਿਹੜਾ ਘਰ ਹੈ? ਸੱਚਖੰਡ ਵਸੈ ਨਿਰੰਕਾਰ। ਗੁਰੂ ਅੰਗਦ ਸਾਹਿਬ ਕਹਿੰਦੇ, ਪੁਰਖਾ ਤੈਨੂੰ ਪੂਰਨ ਗਿਆਨ ਹੋ ਚੁੱਕਾ, ਇਸ ਕਰਕੇ ਹੁਣ ਅਸੀਂ ਆਪਣੇ ਪਰਮ ਧਾਮ ਨੂੰ ਸੱਚਖੰਡ ਨੂੰ ਪਿਆਨਾ ਕਰਨ ਲੱਗੇ ਹਾਂ।
ਹਰ ਕਿਸ਼ੋਗ ਮਨ ਮੈਂ ਕੋ ਤੂੰ ਪਰ ਤੱਕ ਰੂਪ ਮਮੋ।
ਮਹਾਰਾਜ ਜੀ ਕਹਿੰਦੇ, ਨਾ ਹੁਣ ਕੋਈ ਹਰਖ ਕਰਨਾ ਤੇ ਨਾ ਕੋਈ ਸੋਗ ਕਰਨਾ ਹੈ, ਹਰਖ ਸੋਗ ਦੇ ਵਿਚ ਆਪਣੇ ਮਨ ਨੂੰ ਨੀ ਰੱਖਣਾ। ਤੇ ਹੇ ਸ੍ਰੀ ਅਮਰਦਾਸ ਜੀ, ਅੱਜ ਤੋਂ ਬਾਅਦ ਤੁਸੀਂ ਅਮਰਦਾਸ ਨਹੀਂ ਗੁਰੂ ਅਮਰਦਾਸ ਹੋ ਗਏ ਹੋ, ਤੁਹਾਡੇ ਵਿਚ ਤੇ ਮੇਰੇ ਚ ਕੋਈ ਭੇਦ ਨਹੀਂ, ਤੁਸੀਂ ਮੇਰਾ ਹੀ ਪ੍ਰਤੱਖ ਰੂਪ ਹੋ, ਮੇਰਾ ਹੀ ਪ੍ਰਤੱਖ ਰੂਪ ਤੁਹਾਡੇ ਸਰੂਪ ਵਿਚ ਸੰਸਾਰ ਵਿਚ ਪ੍ਰਗਟ ਹੋ ਰਿਹਾ ਹੈ।
ਜੇ ਅਛਤ ਗਿਆਨੀ ਜਗ ਐਸੇ ਭਰਿਓ ਕੁੰਭ ਸਾਗਰ ਰਹਿ ਜੈਸੇ।
ਸਰੀਰ ਜਿੰਨੀ ਦੇਰ ਤੱਕ ਰਹਿੰਦਾ ਨਾ, ਜਿਹੜੇ ਗਿਆਨਵਾਨ ਗਿਆਨੀ ਹੁੰਦੇ ਨੇ ਉਹ ਆਪਣੇ ਸਰੀਰ ਨੂੰ ਇਸ ਤਰ੍ਹਾਂ ਸਮਝਦੇ ਨੇ ਜਿਵੇਂ ਪਾਣੀ ਦਾ ਘੜਾ ਭਰਿਆ ਹੁੰਦਾ ਹੈ, ਤੇ ਪਾਣੀ ਦੇ ਭਰੇ ਹੋਏ ਘੜੇ ਨੂੰ ਤੁਸੀਂ ਸਰੋਵਰ ਚ ਪਾ ਦਿਓ, ਉਹ ਘੜੇ ਦੇ ਵਿਚਲਾ ਪਾਣੀ ਤੇ ਸਰੋਵਰ ਦਾ ਪਾਣੀ ਇੱਕ ਮਿਕ ਰਹਿੰਦਾ, ਪਰ ਜਿਹੜਾ ਘੜਾ ਹੈ ਨਾ ਉਹਦੇ ਕਰਕੇ ਵੱਖਰਾ ਦਿਸਦਾ ਰਹਿੰਦਾ। ਕਹਿੰਦੇ ਜਿਹੜੇ ਗਿਆਨਵਾਨ ਗਿਆਨੀ ਹੁੰਦੇ ਨੇ ਉਹ ਆਪਣੀ ਦੇਹ ਨੂੰ ਗਾਗਰ ਦੇ ਸਮਾਨ ਸਮਝਦੇ ਨੇ, ਔਰ ਉਹ ਬ੍ਰਹਮਾਨੰਦ ਵਿਚ ਲੀਨ ਰਹਿੰਦੇ ਨੇ। ਅੰਦਰ ਵੀ ਬ੍ਰਹਮ ਹੈ, ਘੜੇ ਦੇ ਸਰੀਰ ਦੇ ਬਾਹਰ ਵੀ ਬ੍ਰਹਮਾਨੰਦ ਹੈ। ਇਦਾਂ ਉਹ ਘੜੇ ਦੇ ਸਮਾਨ ਜਿਵੇਂ ਘੜਾ ਪਾਣੀ ਵਿਚ ਰਹਿੰਦਾ ਹੈ, ਸਾਗਰ ਦੇ ਵਿਚ ਸਮੁੰਦਰ ਦੇ ਵਿਚ ਰਹਿੰਦਾ ਹੈ।
ਘਟ ਫੂਟੇ ਜਲ ਸੋ ਜਲ ਮਿਲੇ ਤਨ ਤਜ ਗਿਆਨੀ ਬ੍ਰਹਮ ਸੋ ਰਲੇ।
ਜਦੋਂ ਘੜਾ ਟੁੱਟ ਜਾਂਦਾ ਹੈ, ਘੜੇ ਨੂੰ ਤੋੜ ਦਿਓ, ਤੇ ਘੜੇ ਦਾ ਪਾਣੀ ਫਿਰ ਸਮੁੰਦਰ ਦੇ ਪਾਣੀ ਚ ਮਿਲ ਕੇ ਇਕ ਬਿਕ ਹੋ ਜਾਂਦਾ ਹੈ। ਏਦਾਂ ਹੀ ਜਿਹੜੇ ਗਿਆਨਵਾਨ ਗਿਆਨੀ ਨੇ ਉਹ ਜਦੋਂ ਤੱਕ ਸਰੀਰ ਰਹਿੰਦਾ ਉਦੋਂ ਤੱਕ ਬ੍ਰਹਮ ਵਿਚ ਮਿਲੇ ਤਾਂ ਰਹਿੰਦੇ ਨੇ, ਪਰ ਸਰੀਰ ਦਾ ਪਰਦਾ ਬਣਿਆ ਰਹਿੰਦਾ, ਤੇ ਫਿਰ ਜਦੋਂ ਸਮਾਂ ਆਉਂਦਾ ਫਿਰ ਉਹ ਆਪਣੇ ਸਰੀਰ ਨੂੰ ਤਿਆਗ ਕੇ, ਤਨ ਨੂੰ ਤਿਆਗ ਕੇ ਬ੍ਰਹਮ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਚ ਮਿਲ ਕੇ ਇਕ ਮਿਕ ਹੋ ਜਾਂਦੇ ਨੇ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਕਹਿੰਦੇ ਇਸ ਪ੍ਰਕਾਰ ਨਾਲ ਉਨ੍ਹਾਂ ਦੀ ਜੋਤ ਉਸ ਮਹਾਂ ਜੋਤ ਵਿਚ, ਉਨ੍ਹਾਂ ਦੇ ਅੰਦਰ ਦੀ ਆਤਮਾ ਉਸ ਪਰਮਾਤਮਾ ਬ੍ਰਹਮ ਦੇ ਸਰੂਪ ਵਿਚ ਸਦੀਵ ਕਾਲ ਲਈ ਵਲੀਨ ਹੋ ਜਾਂਦੀ ਹੈ, ਇਕ ਬਿਕ ਹੋ ਜਾਂਦੀ ਹੈ। ਇਹ ਗਿਆਨਵਾਨਾਂ ਦੀ ਅਵਸਥਾ ਹੈ।
ਆਵਨ ਨੈ ਮੇਰੋ ਆਮਨ ਨੈ ਮੇਰੋ ਨੈ ਜਾਵੋ ਪਰਮਾਤਮ ਨਿਜ ਰੂਪ ਸਮਾਵੋ।
ਮਹਾਰਾਜ ਜੀ ਕਹਿੰਦੇ ਪੁਰਖਾ ਮੇਰਾ ਨਾ ਤਾਂ ਆਉਣਾ ਹੋਇਆ ਤੇ ਨਾ ਹੀ ਜਾਣਾ ਹੋਣਾ, ਨਾ ਹੀ ਸਾਡਾ ਆਉਣਾ ਤੇ ਨਾ ਹੀ ਜਾਣਾ, ਕਿਉਂਕਿ ਖਾਲਸਾ ਜੀ ਅਵਤਾਰ ਨਾ ਆਉਂਦੇ ਨੇ ਤੇ ਨਾ ਜਾਂਦੇ ਨੇ, ਉਹ ਸਦਾ ਇੱਕ ਰਾਸੀ ਰਹਿੰਦੇ ਨੇ। ਅਵਤਾਰ ਆਉਣ ਜਾਣ ਦੇ ਚੱਕਰ ਚ ਨਹੀਂ ਪੈਂਦੇ ਸਾਡੇ ਸਰੀਰ ਜਿਹੜੇ ਨੇ, ਅਸੀਂ ਜੀਵ ਹਾਂ, ਜੀਵ ਕੋਟੀ ਚ ਹਾਂ, ਸਾਡਾ ਜਨਮ ਤੇ ਮਰਨ ਦੋਵੇਂ ਹੀ ਹੈ, ਪਰ ਅਵਤਾਰਾਂ ਦਾ ਜਨਮ ਮਰਨ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨਾ ਤਾਂ ਸਾਡਾ ਆਉਣਾ ਹੈ ਤੇ ਨਾ ਹੀ ਸਾਡਾ ਜਾਣਾ ਹੈ। ਅਸੀਂ ਤਾਂ ਪਰਮਾਤਮ ਸਰੂਪ ਦੇ ਵਿਚ ਆਪਣੇ ਰੂਪ ਨੂੰ ਸਮਝਦੇ ਹਾਂ ਕਿ ਸਾਡਾ ਸਰੂਪ ਪਰਮਾਤਮਾ ਦਾ ਸਰੂਪ ਹੈ, ਉਸੇ ਪਰਮਾਤਮਾ ਦੇ ਨਿੱਜ ਸਰੂਪ ਵਿਚ ਜਾ ਕੇ ਅਸੀਂ ਸਮਾ ਜਾਣਾ, ਸਰਗੁਣ ਤੋਂ ਨਿਰਗੁਣ ਦੇ ਵਿਚ ਅਭੇਦ ਹੋ ਜਾਣਾ, ਨਿਰਾਕਾਰ ਸਕਾਰ ਤੋਂ ਨਿਰਾਕਾਰ ਦੇ ਸਰੂਪ ਚ ਭੇਦ ਹੋ ਜਾਣਾ।
ਹੁਣ ਸਿੱਖਣ ਤੋਂ ਗਿਰਾ ਉਚਾਰੀ ਉਠ ਆਨੋ ਗਾਗਰ ਭਰ ਮਾਰੇ।
ਫਿਰ ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ, ਗੁਰੂ ਅੰਗਦ ਸਾਹਿਬ ਨੇ, ਲਾਗੇ ਜਿਹੜੇ ਸੇਵਾਦਾਰ ਸਿੱਖ ਬੈਠੇ ਸੀ ਉਨ੍ਹਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਸਿੱਖੋ ਉਠੋ, ਜਾ ਕੇ ਉੱਠ ਕੇ ਗਾਗਰ ਪਾਣੀ ਦੀ ਭਰ ਕੇ ਲੈ ਕੇ ਆਓ।
ਅਮਰਦਾਸ ਇਸ਼ਨਾਨ ਕਰਾਵੋ ਸਭ ਸੰਗਤ ਕੋ ਮੇਲ ਕਰਾਵੋ।
ਗਾਗਰ ਜਲ ਦੀ ਲਿਆਓ ਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾਓ, ਤੇ ਜਿੰਨੀ ਸੰਗਤ ਹੈ ਸਾਰਿਆਂ ਨੂੰ ਸੱਦ ਲਓ ਤੇ ਆਖੋ ਵੀ ਦਰਬਾਰ ਚ ਸੰਗਤ ਆ ਜਾਏ ਸਾਰੀ, ਜਿੰਨੇ ਗੁਰੂ ਕੇ ਸਿੱਖ ਆਏ ਨੇ ਸਾਰੀ ਸੰਗਤ ਨੂੰ, ਸਾਰੇ ਸਿੱਖਾਂ ਨੂੰ, ਸਾਡੇ ਸਾਰੇ ਪਰਿਵਾਰ ਨੂੰ ਵੀ ਗੁਰੂ ਕੀ ਸੰਗਤ ਵਿਚ, ਦਰਬਾਰ ਦੇ ਵਿਚ, ਗੁਰੂ ਘਰ ਦੇ ਵਿਚ ਇਕੱਠਾ ਕਰ ਲਵੋ।
ਦੋਨੋ ਪੁੱਤਰ ਹਕਾਰਨ ਕਰੋ ਮਮ ਪਿਆਰੀ ਹੈ ਦੇਰ ਨਾ ਧਰੋ।
ਮਹਾਰਾਜ ਜੀ ਕਹਿੰਦੇ ਸਾਡੇ ਦੋਹਾਂ ਪੁੱਤਰਾਂ ਨੂੰ ਵੀ ਸੱਦ ਲਓ, ਬਾਬੇ ਦਾਤੂ ਦਾਸੂ ਨੂੰ ਵੀ, ਕਿਉਂਕਿ ਸਾਡੀ ਹੁਣ ਬਸ ਤਿਆਰੀ ਹੈ, ਹੁਣ ਦੇਰੀ ਨਾ ਕਰੋ, ਛੇਤੀ ਨਾਲ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾਓ, ਸੰਗਤ ਨੂੰ ਵੀ ਸੱਦ ਲਓ, ਸਿੱਖਾਂ ਨੂੰ ਬੁਲਾ ਲਓ ਤੇ ਸਾਡੇ ਦੋਹਾਂ ਪੁੱਤਰਾਂ ਨੂੰ ਵੀ ਸੱਦ ਲਓ, ਬੁਲਾ ਲਓ, ਹੁਣ ਬਸ ਤਿਆਰੀ ਹੈ, ਹੁਣ ਬਹੁਤੀ ਦੇਰੀ ਨਾ ਲਾਓ।
ਸਤਕਾਰਨ ਕੀ ਸੋਜ ਮਿਸਾਲਾ ਕਰੋ ਇਕੱਤਰ ਸਕਲ ਸਤਕਾਲਾ।
ਸਰੀਰ ਨੂੰ ਸਸਕਾਰਨ ਵਾਸਤੇ ਜਿਹੜਾ ਸਮਾਨ ਚਾਹੀਦਾ, ਲੱਕੜਾਂ ਚਾਹੀਦੀਆਂ ਨੇ ਅੰਗੀਠੇ ਵਾਸਤੇ ਜਾਂ ਹੋਰ ਸਮੱਗਰੀ ਚਾਹੀਦੀ ਹੈ, ਉਹ ਵੀ ਇਕੱਠੀ ਕਰਕੇ ਰੱਖ ਲਓ, ਉਹਨੂੰ ਵੀ ਇਕੱਤਰ ਕਰਕੇ ਮੰਗਾ ਲਵੋ।
ਪੈਸੇ ਪੰਜ ਨਲੇਰ ਅਨਾਵੋ ਫੂਲਨ ਮਾਲ ਵਿਸਾਲ ਬਣਾਵੋ।
ਆਖਿਆ ਵੀ ਪੰਜ ਪੈਸੇ ਤੇ ਇੱਕ ਨਾਰੀਅਲ ਵੀ ਲੈ ਆਓ, ਪੰਜ ਪੈਸੇ ਇੱਕ ਨਾਰੀਅਲ ਤੇ ਫੁੱਲਾਂ ਦੀ ਸੋਹਣੀ ਵੱਡੀ ਮਾਲਾ ਉਹ ਵੀ ਬਣਾ ਕੇ ਲੈ ਆਓ।
ਤਿਲ ਚੰਦਨ ਕੇਸਰ ਕੋ ਆਨੋ ਕੁਸ਼ਾ ਪੁਨੀਤ ਲੀਪ ਬੋ ਥਾਨੋ।
ਤਿਲ ਚੰਦਨ ਤੇ ਚੰਦਨ ਆਦਿਕ ਦਾ ਚਰਚਣ ਕਰ ਦਿਓ ਚਾਰੇ ਪਾਸੇ, ਧਰਤੀ ਨੂੰ ਚੰਗੀ ਤਰ੍ਹਾਂ ਲਿਪ ਦਿਓ, ਸੋਹਣਾ ਵਿਛਾਉਣਾ ਵਿਛਾ ਦਿਓ, ਜਿੱਥੇ ਅਸੀਂ ਸਰੀਰ ਤਿਆਗਣਾ ਉਹ ਜਗ੍ਹਾ ਸੁੰਦਰ ਸਵੱਛ ਬਣਾ ਦਿਓ।
ਦੋਹੇਰਾ ਸ੍ਰੀ ਗੁਰੂ ਅੰਗਦ ਕੀ ਸੁਣੀ ਆਏ ਸਿੱਖ ਸਮਸਤ।
ਗੁਰੂ ਅੰਗਦ ਸਾਹਿਬ ਨੇ ਜਿਹੜਾ ਇਹ ਹੁਕਮ ਕੀਤਾ, ਹੁਕਮ ਜਾਰੀ ਕੀਤਾ, ਸਾਰੇ ਸਿੱਖਾਂ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਇਹ ਹੁਕਮਨਾਮਾ ਸੁਣਿਆ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਜੋ ਹੁਕਮ ਕੀਤਾ ਸਾਰੇ ਸਿੱਖਾਂ ਨੇ ਹੁਕਮ ਸੁਣਿਆ ਹੈ।
ਬਿਸਮਤ ਰੋਏ ਲਾਗੇ ਕਰਨ ਪੂਜਿਆ ਕਰਾਂ ਸਮਸਤ।
ਔਰ ਸਤਿਗੁਰੂ ਜੀ ਦਾ ਬਚਨ ਸੁਣ ਕੇ ਬੜੇ ਹੈਰਾਨ ਹੋਏ ਸਿੱਖ, ਉਹੀ ਕੰਮ ਕਰਨ ਲੱਗੇ ਜੋ ਗੁਰੂ ਸਾਹਿਬ ਨੇ ਕਿਹਾ। ਅੰਗੀਠੇ ਵਾਸਤੇ ਲੱਕੜਾਂ, ਸਮੱਗਰੀ, ਚੰਦਨ ਆਦਿਕ ਇਕੱਠਾ ਕਰਨ ਲੱਗੇ। ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾਉਣਾ ਸੀ, ਉਹਦੇ ਵਾਸਤੇ ਜਲ ਲਿਆਂਦਾ, ਗਾਗਰ ਲਿਆਂਦੀ ਹੈ। ਏਦਾਂ ਨਾਲੇ ਤਾਂ ਬਿਸਮਤ ਹੋ ਕੇ, ਹੈਰਾਨ ਹੋ ਕੇ ਗੁਰੂ ਅੰਗਦ ਸਾਹਿਬ ਦੇ ਦੱਸੇ ਮੁਤਾਬਕ ਕੰਮ ਕਰ ਰਹੇ ਨੇ, ਨਾਲੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਨ।
ਜੋ ਪਈ ਤਬ ਸ੍ਰੀ ਅਮਰ ਥਾਨ ਇਸ਼ਨਾਨਾ ਨਮਰ ਹੋਏ ਕਰ ਨਿਤ ਮਹਾਨਾ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆਏ ਨੇ। ਬੜੇ ਸੋਹਣੇ ਸਵੱਛ ਤੇ ਨਵੇਂ ਵਸਤਰ ਗੁਰੂ ਅਮਰਦਾਸ ਜੀ ਦੇ ਤਨ ਤੇ ਧਾਰਨ ਕਰਵਾਏ ਗਏ ਨੇ। ਔਰ ਸ੍ਰੀ ਗੁਰੂ ਅਮਰਦਾਸ ਜੀ ਇਸ਼ਨਾਨ ਪਾਣੀ ਕਰਕੇ ਬਹੁਤ ਹੀ ਨਿਮਰ ਭਾਵ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆਏ ਹਨ।
ਬੈਠੇ ਬੰਦਨ ਕਰ ਪਦ ਗੰਜ ਆਨ ਮਿਲੀ ਸੰਗਤ ਸਭ ਪੁੰਜ।
ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਨਮਸਕਾਰ ਕਰਕੇ ਮਹਾਰਾਜ ਜੀ ਦੇ ਚਰਨਾਂ ਚ ਬੈਠ ਗਏ। ਇਨੇ ਨੂੰ ਸੰਗਤਾਂ ਵੀ ਆ ਗਈਆਂ ਸਾਰੀਆਂ, ਆਲੇ ਦੁਆਲੇ ਪਿੰਡਾਂ ਨਗਰਾਂ ਵਿਚ ਵੀ ਖ਼ਬਰਾਂ ਪਹੁੰਚ ਗਈਆਂ ਸੀ ਵੀ ਗੁਰੂ ਸਾਹਿਬ ਨੇ ਸੰਗਤ ਨੂੰ ਬੁਲਾਇਆ। ਇਸ ਕਰਕੇ ਨੇੜੇ ਤੇੜੇ ਜਿੰਨੇ ਨਗਰ ਸਨ ਤੇ ਨਗਰ ਵਿਚ ਰਹਿਣ ਵਾਲੀ ਜਿੰਨੀ ਸੰਗਤ ਸੀ, ਸਾਰੀ ਸੰਗਤ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਦੇ ਵਿਚ ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਹੋਈ ਹੈ।
ਵਿਚ ਮੇਰਾ ਜੈ ਸਤਿਗੁਰ ਬੈਸੇ ਸਭ ਗ੍ਰਹਿ ਮੈਂ ਸੂਰਜ ਹੋਏ ਜੈਸੇ।
ਸਤਿਗੁਰੂ ਜੀ ਸੰਗਤ ਵਿਚ ਬੈਠਿਆ ਇਸ ਤਰ੍ਹਾਂ ਬਿਰਾਜਮਾਨ ਹੋ ਰਹੇ ਨੇ ਮਾਨੋ ਜਿਵੇਂ ਗੁਰੂ ਖਾਲਸਾ ਜੀ ਨੌ ਗ੍ਰਹਿਾਂ ਵਿਚੋਂ ਸੂਰਜ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੈ। ਨੌ ਗ੍ਰਹਿ ਨੇ ਨਾ, ਤੇ ਨੌ ਗ੍ਰਹਿਾਂ ਵਿਚੋਂ ਸੂਰਜ ਦਾ ਪ੍ਰਕਾਸ਼ ਸਭ ਤੋਂ ਵੱਧ ਹੁੰਦਾ ਹੈ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਜੀ ਸਿੱਖਾਂ ਦੇ ਵਿਚ ਸੂਰਜ ਦੇ ਸਮਾਨ ਪ੍ਰਕਾਸ਼ਿਤ ਹੋ ਰਹੇ ਨੇ, ਸੂਰਜ ਦੇ ਸਮਾਨ ਪ੍ਰਕਾਸ਼ਵਾਨ ਹੋ ਰਹੇ ਨੇ।
ਨਿਸਾ ਅਵਿਦਿਆ ਨਿਕਟ ਨਾ ਆਵੇ ਨਿੰਦਕ ਤਸਕਰ ਦੇਖ ਪਲਾਵੇ।
ਸੂਰਜ ਦੇ ਚੜਨ ਨਾਲ ਹਨੇਰਾ ਚਲਾ ਜਾਂਦਾ ਹੈ, ਸੂਰਜ ਚੜਦਾ ਤੇ ਚੋਰਾਂ ਨੂੰ ਵੀ ਭਾਜਣਾ ਪੈ ਜਾਂਦੀਆਂ ਨੇ। ਕਹਿੰਦੇ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਰੂਪੀ ਸੂਰਜ ਦੇ ਸਾਹਮਣੇ ਅਵਿਦਿਆ ਰੂਪੀ ਰਾਤ ਜਿਹੜੀ ਹੈ ਉਹ ਨਸ ਗਈ ਹੈ। ਅਵਿਦਿਆ ਰੂਪੀ ਰਾਤ ਦਾ ਨਾਸ ਹੋ ਗਿਆ ਹੈ। ਔਰ ਜਿਹੜੇ ਗੁਰੂ ਘਰ ਦੀ ਨਿੰਦਾ ਕਰਨ ਵਾਲੇ ਨਿੰਦਕ ਚੋਰਾਂ ਦੇ ਸਮਾਨ ਨੇ, ਉਹ ਵੀ ਵੇਖ ਕੇ ਸਤਿਗੁਰਾਂ ਦੇ ਪ੍ਰਕਾਸ਼ ਨੂੰ ਦੌੜ ਗਏ ਨੇ। ਚੋਰਾਂ ਦੇ ਸਮਾਨ ਜਿਹੜੇ ਨਿੰਦਕ ਸਨ ਉਹ ਭੱਜ ਗਏ ਨੇ ਗੁਰੂ ਅੰਗਦ ਸਾਹਿਬ ਰੂਪੀ ਸੂਰਜ ਦੀ ਲੋ ਵੇਖ ਕੇ, ਪ੍ਰਕਾਸ਼ ਵੇਖ ਕੇ।
ਪੇਚਕ ਬੇਮੁਖ ਅੰਧੇ ਰਹੇ,
ਜਿਹੜੇ ਪੇਚਕ ਉੱਲੂਆਂ ਦੇ ਸਮਾਨ ਬੇਮੁਖ ਸੀ ਉਹ ਅੰਨੇ ਹੋ ਗਏ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਵੇਖ ਕੇ।
ਨਹੀਂ ਪ੍ਰਕਾਸ਼ ਮਹਾਤਮ ਲਏ,
ਜਿਹੜੇ ਬੇਮੁਖ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਮਹਾਤਮ ਦਾ ਪਤਾ ਹੀ ਨਹੀਂ। ਜਿਵੇਂ ਉੱਲੂਆਂ ਨੂੰ ਸੂਰਜ ਦੇ ਪ੍ਰਕਾਸ਼ ਦੀ ਮਹਿਮਾ ਦਾ ਕੀ ਪਤਾ ਹੈ, ਇਸ ਸੂਰਜ ਦੇ ਪ੍ਰਕਾਸ਼ ਦੀ ਮਹਿਮਾ ਕੀ ਹੈ। ਏਦਾਂ ਜਿਹੜੇ ਬੇਮੁਖ ਨੇ ਉੱਲੂਆਂ ਦੇ ਸਮਾਨ ਨੇ, ਉਹ ਗੁਰੂ ਅੰਗਦ ਸਾਹਿਬ ਜੀ ਦੇ ਮਹਾਤਮ ਨੂੰ, ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ।
ਸੰਤ ਕਮਲ ਬਿਗਸੇ ਹਰ ਖਾਏ,
ਸੂਰਜ ਨੂੰ ਵੇਖ ਕੇ ਜਿਵੇਂ ਕਮਲ ਦੇ ਫੁੱਲ ਖਿੜਦੇ ਨੇ, ਏਦਾਂ ਗੁਰੂ ਅੰਗਦ ਸਾਹਿਬ ਨੂੰ ਵੇਖ ਕੇ ਮਹਾਂਪੁਰਖ, ਬੰਦਗੀ ਕਰਨ ਵਾਲੀਆਂ ਰੂਹਾਂ, ਭਜਨ ਕਰਨ ਵਾਲੇ ਜਿਹੜੇ ਮਹਾਂਪੁਰਖ ਸੰਤ ਭਗਤ ਨੇ, ਉਹ ਕਮਲ ਦੇ ਫੁੱਲਾਂ ਸਮਾਨ ਖਿੜੇ ਹਨ।
ਅਲੀ ਜਗਿਆਸੀ ਜੈ ਮੰਡਰਾਏ,
ਕਹਿੰਦੇ ਜਿਹੜੇ ਜਗਿਆਸੂ ਨੇ ਉਹ ਭੌਰੇ ਬਣ ਕੇ ਕਮਲਾਂ ਦੇ ਫੁੱਲਾਂ ਤੇ ਭਾਵ ਨਾ ਮਹਾਂਪੁਰਖਾਂ ਸੰਤਾਂ ਦੇ ਉੱਤੇ ਆ ਕੇ ਮੰਡਰਾ ਰਹੇ ਨੇ, ਭਾਵ ਨਾ ਮਹਾਂਪੁਰਖਾਂ ਸੰਤਾਂ ਦੀ ਸੰਗਤ ਕਰ ਰਹੇ ਨੇ।
ਮਤ ਬੋਰੀਤ ਉਡਗ ਜਗ ਮਾਈ ਪਰਮ ਪ੍ਰਕਾਸ਼ ਸੁਪਾਵਤ ਨਾਈ।
ਜਿਹੜੇ ਅਨੇਕ ਪ੍ਰਕਾਰ ਦੇ ਮਤ ਨੇ ਸੰਸਾਰ ਵਿਚ, ਉਹ ਤਾਰਿਆਂ ਦੇ ਸਮਾਨ ਨੇ, ਪਰ ਗੁਰੂ ਅੰਗਦ ਸਾਹਿਬ ਜਦੋਂ ਸੂਰਜ ਚੜਦਾ ਤੇ ਉਦੋਂ ਤਾਰੇ ਨਹੀਂ ਦਿਸਦੇ। ਏਦਾਂ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਜਿਹੜੇ ਅਨੇਕ ਪ੍ਰਕਾਰ ਦੇ ਮਤ ਭੇਖ ਨੇ ਨਾ, ਉਹ ਤਾਰਿਆਂ ਦੇ ਸਮਾਨ ਨਜ਼ਰ ਨਹੀਂ ਆਉਂਦੇ, ਉਹਨਾਂ ਦਾ ਪ੍ਰਕਾਸ਼ ਨਜ਼ਰ ਨਹੀਂ ਆਉਂਦਾ।
ਕੈਰੋ ਕਾਨਨ ਗਨ ਦੁਰਚਾਰੀ ਸਭ ਮੁਰਝਾਏ ਰਹੇ ਇਸ ਬਾਰੀ।
ਕੈਰਵ ਕਾਨਨ, ਕਾਨਨ ਕਹਿੰਦੇ ਨੇ ਜੰਗਲ ਨੂੰ, ਕੈਰਵ ਨਾਮ ਹੈ ਕਵੀਆਂ ਦਾ, ਜਿਹੜੇ ਕਵੀਆਂ ਦਾ ਜੰਗਲ ਹੈ। ਦੁਰਾਚਾਰੀ ਜਿਹੜੇ ਨੇ ਉਹ ਸੂਰਗ ਦੇ ਪ੍ਰਕਾਸ਼ ਨੂੰ ਵੇਖ ਕੇ ਦੁਖੀ ਹੁੰਦੇ ਨੇ। ਕਹਿੰਦੇ ਏਦਾਂ ਜਿਹੜੇ ਦੁਰਾ ਆਚਰਣ ਵਾਲੇ, ਮਾੜੇ ਆਚਰਣ ਵਾਲੇ ਨੇ, ਉਹ ਸਾਰੇ ਮੁਰਝਾ ਗਏ ਨੇ। ਕਮੁੱਦ ਦੇ ਫੁੱਲ ਸੂਰਜ ਨੂੰ ਵੇਖ ਕੇ ਮੁਰਝਾ ਜਾਂਦੇ ਨੇ। ਏਦਾਂ ਦੁਰਾਚਾਰੀ ਜਿਹੜੇ ਨੇ ਉਹ ਕਬੁੱਤ ਦੇ ਫੁੱਲ ਵਾਂਗੂ ਗੁਰੂ ਅੰਗਦ ਸਾਹਿਬ ਦਾ ਪ੍ਰਤਾਪ ਵੇਖ ਕੇ ਮੁਰਝਾਏ ਹੋਏ ਨੇ।
ਸਦਗੁਣ ਜੁਤ ਨਰ ਜਾਗਤ ਭਏ ਵਿਖਈ ਜੀਵ ਤਮ ਚਿਰ ਸੁਪਤੇ।
ਖਾਲਸਾ ਜੀ, ਜਦੋਂ ਸੂਰਜ ਚੜਦਾ ਤੇ ਦੁਨੀਆਂ ਉੱਠ ਖਲੋਂਦੀ ਹੈ, ਜਾਗ ਪੈਂਦੀ ਹੈ, ਸੁੱਤੇ ਬੰਦੇ ਜਾਗ ਪੈਂਦੇ ਨੇ। ਕਹਿੰਦੇ ਏਦਾਂ ਜਿਹੜੇ ਤਾਂ ਸਦਗੁਣਾਂ ਵਾਲੇ, ਸ੍ਰੇਸ਼ਟ ਗੁਣਾਂ ਵਾਲੇ ਲੋਕ ਨੇ, ਉਹ ਤਾਂ ਜਾਗ ਪਏ ਨੇ, ਪਰ ਜਿਹੜੇ ਵਿਸ਼ਈ ਨੇ ਉਹ ਰਾਤ ਦੇ ਜਿਹੜੇ ਜੀਵ ਹੁੰਦੇ ਨੇ ਦਿਨ ਸਮੇਂ ਸੌਂਦੇ ਨੇ। ਜਿਹੜੇ ਰਾਤ ਨੂੰ ਜੀਵ ਜਾਗਦੇ ਨੇ ਉਹ ਦਿਨੇ ਸੌਂਦੇ ਨੇ। ਏਦਾਂ ਜਿਹੜੇ ਵਿਸ਼ਈ ਲੋਕ ਨੇ ਉਹ ਤਮਚਰ ਜੀਵ ਨੇ, ਰਾਤ ਦੇ ਹਨੇਰੇ ਦੇ ਜੀਵ, ਉੱਲੂ ਚਮ ਗਿੱਦੜ। ਕਹਿੰਦੇ ਉਹ ਸਤਿਗੁਰੂ ਜੀ ਦਾ ਤੇਜ ਪ੍ਰਤਾਪ ਵੇਖ ਕੇ ਸੁੱਤੇ ਹੀ ਪਏ ਨੇ, ਉਹ ਨਹੀਂ ਜਾਗ ਸਕੇ। ਪਰ ਜਿਹੜੇ ਸ੍ਰੇਸ਼ਟ ਗੁਣਾਂ ਵਾਲੇ, ਸਤਿਗੁਣਾਂ ਵਾਲੇ ਸਨ, ਉਹ ਜਗਿਆਸੂ ਗੁਰੂ ਅੰਗਦ ਸਾਹਿਬ ਦੇ ਪ੍ਰਕਾਸ਼ ਕਰਕੇ ਜਾਗ ਪਏ ਨੇ।
ਜਾਗ੍ਰਿਤ ਕਰੇ ਸੋ ਆਦਿ ਇਸ਼ਨਾਨ ਤਿਮ ਸਿੱਖ ਲਗੇ ਭਗਤ ਅਰ ਗਿਆਨ।
ਜਿਵੇਂ ਸਵੇਰੇ ਉੱਠ ਕੇ ਬੰਦਾ ਸਭ ਤੋਂ ਪਹਿਲਾਂ ਇਸ਼ਨਾਨ ਪਾਨ ਕਰਦਾ, ਏਦਾਂ ਗੁਰੂ ਕੇ ਸਿੱਖ ਗੁਰੂ ਅੰਗਦ ਸਾਹਿਬ ਦੇ ਪ੍ਰਕਾਸ਼ ਵਿਚ ਸਭ ਤੋਂ ਪਹਿਲਾਂ ਭਗਤੀ ਵਿਚ ਲੱਗੇ ਹੋਏ ਨੇ, ਗਿਆਨ ਦੇ ਵਿਚ ਲੱਗੇ ਹੋਏ ਨੇ। ਭਗਤੀ ਔਰ ਗਿਆਨ ਵਿਚ ਗੁਰੂ ਕੇ ਸਿੱਖਾਂ ਦੀਆਂ ਜਿਹੜੀਆਂ ਸੁਰਤੀਆਂ ਨੇ ਉਹ ਜੁੜੀਆਂ ਹੋਈਆਂ ਹਨ।
ਸੁਭ ਤਰੇ ਵਿਸ਼ੀਅਨ ਕੋ ਸੇਵ ਨਹੀਂ ਪਛਾਣ ਸਕੇ ਗੁਰ ਭੇਵ।
ਜਿਹੜੇ ਵਿਸ਼ਈ ਵਿਕਾਰੀ ਲੋਕ ਨੇ ਉਹ ਸੁੱਤੇ ਹੀ ਰਹੇ, ਉਹਨਾਂ ਨੇ ਗੁਰੂ ਅੰਗਦ ਸਾਹਿਬ ਦਾ ਭੇਦ ਜਾਣਿਆ ਹੀ ਨਹੀਂ, ਕੋਲ ਰਹਿ ਕੇ ਵੀ ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣ ਸਕੇ। ਖਾਲਸਾ ਜੀ, ਸੂਰਜ ਦੇ ਪ੍ਰਕਾਸ਼ ਦੀ ਮਹਿਮਾ ਸਾਰੇ ਨਹੀਂ ਨਾ ਜਾਣਦੇ। ਸੂਰਜ ਦੇ ਪ੍ਰਕਾਸ਼ ਦੀ ਮਹਿਮਾ ਉੱਲੂ ਨਹੀਂ ਜਾਣਦੇ, ਚਮਗਿੱਦੜ ਨਹੀਂ ਜਾਣਦਾ, ਚੋਰ ਨੂੰ ਵੀ ਸੂਰਜ ਦੇ ਪ੍ਰਕਾਸ਼ ਦੀ ਮਹਿਮਾ ਦਾ ਨਹੀਂ ਪਤਾ। ਏਦਾਂ ਜਿਹੜੇ ਵਿਸ਼ਈ ਤੇ ਵਿਕਾਰੀ ਸੁੱਤੇ ਪਏ ਨੇ ਨਾ ਆਪਣੀ ਗਫਲਤ ਦੀ ਨੀਂਦ ਵਿਚ, ਉਨ੍ਹਾਂ ਨੇ ਗੁਰੂ ਅੰਗਦ ਸਾਹਿਬ ਦੇ ਮਹਾਤਮ ਨੂੰ ਨਹੀਂ ਜਾਣਿਆ, ਉਨ੍ਹਾਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭੇਦ ਨੂੰ ਨਹੀਂ ਪਛਾਣਿਆ।
ਤਬ ਸ੍ਰੀ ਅੰਗਦ ਮੁਖ ਪਰ ਲਾਲੀ ਖਿੜੇ ਕਮਲ ਜਨ ਪ੍ਰਭਾ ਵਿਸਾਲੇ।
ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਿਹਰੇ ਤੇ ਲਾਲੀ ਲਾਲੀ ਨਜ਼ਰ ਆਉਂਦੀ, ਲਾਲ ਸੁਰਖ ਚਿਹਰਾ ਮਹਾਰਾਜ ਗੁਰੂ ਅੰਗਦ ਸਾਹਿਬ ਦਾ। ਕਹਿੰਦੇ ਏਦਾਂ ਲਾਲੀ ਵੀ ਚਿਹਰੇ ਤੇ ਛਾਈ ਹੋਈ, ਕਹਿੰਦੇ ਮਾਨੋ ਜਿਵੇਂ ਪੂਰਬ ਦਿਸ਼ਾ ਵਾਲੇ ਪਾਸੇ ਸਵੇਰੇ ਸੂਰਜ ਚੜਦਾ ਤੇ ਪੂਰਬਲੀ ਦਿਸ਼ਾ, ਪ੍ਰਾਚੀ ਦਿਸ਼ਾ ਲਾਲ ਰੰਗ ਦੇ ਨਾਲ ਪ੍ਰਕਾਸ਼ੀ ਜਾਂਦੀ ਹੈ ਨਾ, ਏਦਾਂ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਦਾ ਚਿਹਰਾ ਲਾਲ ਰੰਗ ਨਾਲ ਪ੍ਰਕਾਸ਼ਮਾਨ ਹੋ ਰਿਹਾ, ਚਿਹਰੇ ਤੇ ਬੜੀ ਸੋਹਣੀ ਲਾਲੀ ਦਗ ਦਗ ਕਰ ਰਹੀ ਹੈ।
ਨਿਜਾਨੰਦ ਮੈਂ ਮਗਨ ਮਹਾਨਾ ਸਭਿਹਨ ਮੈਂ ਤਬ ਬਾਤ ਬਖਾਨਾ।
ਸਤਿਗੁਰੂ ਜੀ ਆਪਣੇ ਨਿਜਾ ਆਨੰਦ ਦੇ ਵਿਚ ਲੀਨ ਨੇ, ਗੁਰੂ ਅੰਗਦ ਸਾਹਿਬ ਜੀ ਆਪਣੇ ਨਿਜ ਆਨੰਦ ਦੇ ਵਿਚ ਵਲੀਨ ਹਨ, ਆਪਣੇ ਨਿਜ ਆਨੰਦ ਵਿਚ ਵਲੀਨ ਬੈਠੇ ਧੰਨ ਗੁਰੂ ਅੰਗਦ ਦੇਵ ਸਾਹਿਬ, ਜਿਨ੍ਹਾਂ ਦੀ ਸੁਰਤ ਹਰ ਵੇਲੇ ਆਪਣੇ ਆਤਮਕ ਆਨੰਦ ਵਿਚ ਟਿਕੀ ਰਹਿੰਦੀ ਹੈ। ਸਤਿਗੁਰਾਂ ਨੇ ਪਿੱਛੇ ਉਦਾਹਰਣ ਵੀ ਦਿੱਤੀ ਹੈ ਨਾ, ਵੀ ਜਿਵੇਂ ਘੜਾ ਹੁੰਦਾ ਨਾ ਪਾਣੀ ਦਾ ਭਰਿਆ, ਸਮੁੰਦਰ ਵਿਚ ਪਾ ਦਿਓ, ਬਸ ਘੜੇ ਦਾ ਜਿਹੜਾ ਛਿੱਲੜਾ ਹੈ ਬਾਹਰਲਾ, ਉਹਦੇ ਕਰਕੇ ਭੇਦ ਹੁੰਦਾ, ਅੰਦਰੋਂ ਬਾਹਰੋਂ ਪਾਣੀ ਇੱਕ ਵੇਕੀ ਹੁੰਦਾ। ਏਦਾਂ ਗੁਰੂ ਅੰਗਦ ਦੇਵ ਸਾਹਿਬ ਜੀ ਆਪਣੇ ਆਤਮਕ ਆਨੰਦ ਵਿਚ ਇੱਕ ਵੇਕ ਨੇ। ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਸੁਣ ਪੁਰਖਾ ਸ੍ਰੀ ਅਮਰ ਜੋ ਪਿਆਰੇ ਅਬ ਤੁਮ ਬੈਠੋ ਸਥਾਨ ਹਮਾਰੇ।
ਗੁਰੂ ਅੰਗਦ ਦੇਵ ਸਾਹਿਬ ਜੀ ਬੋਲੇ, ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਪੁਰਖਾ ਸੁਣੋ, ਤੁਸੀਂ ਮੇਰੇ ਪਿਆਰੇ ਹੋ। ਹੇ ਸ੍ਰੀ ਗੁਰੂ ਅਮਰਦਾਸ ਜੀ, ਤੁਸੀਂ ਮੇਰੇ ਬੜੇ ਹੀ ਪਿਆਰੇ ਹੋ, ਸਭ ਤੋਂ ਅਧਿਕ ਪਿਆਰੇ ਤੁਸੀਂ ਹੋ। ਆਓ ਹੁਣ ਤੁਸੀਂ ਸਾਡੀ ਥਾਂ ਤੇ ਬੈਠੋ। ਇਹ ਮਰਿਆਦਾ ਜੋ ਗੁਰੂ ਨਾਨਕ ਸਾਹਿਬ ਚਲਾ ਗਏ, ਗੁਰੂ ਅੰਗਦ ਸਾਹਿਬ ਨੇ ਉਸੇ ਤਰ੍ਹਾਂ ਅੱਗੇ ਟੋਰੀ ਹੈ। ਧੰਨ ਗੁਰੂ ਅੰਗਦ ਸਾਹਿਬ ਕਹਿੰਦੇ, ਹੇ ਗੁਰੂ ਅਮਰਦਾਸ ਜੀ, ਤੁਸੀਂ ਮੇਰੇ ਬੜੇ ਪਿਆਰੇ ਹੋ, ਆਓ ਔਰ ਆ ਕੇ ਮੇਰੀ ਥਾਂ ਤੇ, ਮੇਰੀ ਜਗ੍ਹਾ ਤੇ ਬੈਠੋ।
ਰਾਜ ਯੋਗ ਤੋਂ ਮੈਂ ਸਿੰਘਾਸਨ,
ਇਹ ਜਿਹੜਾ ਸਿੰਘਾਸਨ ਹੈ ਨਾ, ਇਹ ਰਾਜ ਤੇ ਯੋਗ ਦਾ ਸਿੰਘਾਸਨ ਹੈ। ਇਹਦੇ ਤੇ ਰਾਜ ਵੀ ਹੈ, ਇਹਦੇ ਤੇ ਯੋਗ ਵੀ ਹੈ। ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ ਭੱਟਾ ਨੇ ਵੀ ਕਿਹਾ ਵੀ ਇਹ ਜਿਹੜਾ ਤਖਤ ਹੈ ਨਾ, ਇਹ ਰਾਜ ਤੇ ਯੋਗ ਦਾ ਤਖਤ ਹੈ। ਇਸੇ ਕਰਕੇ ਭਾਟਕ ਜਦੋਂ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਦੇ ਨੇ ਤੇ ਉਹੀ ਕਹਿੰਦੇ, ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਯੋਗ ਜਿਨ ਮਾਣਿਓ। ਮੇਰੇ ਸਤਿਗੁਰੂ ਜੀ ਰਾਜਾ ਤੇ ਯੋਗੀ ਦੋਵੇਂ ਹੀ ਨੇ। ਤੇ ਗੁਰੂ ਅੰਗਦ ਸਾਹਿਬ ਕਹਿੰਦੇ, ਅਮਰਦਾਸ ਜੀ ਆਓ ਇਸ ਤਖਤ ਤੇ ਬੈਠੋ। ਇਹ ਤਖਤ ਸਧਾਰਨ ਤਖਤ ਨਹੀਂ ਹੈ, ਇਹ ਤਖਤ ਰਾਜ ਤੇ ਯੋਗ ਦਾ ਤਖਤ ਹੈ।
ਇਸ ਪਰ ਸ਼ੋਭੋ ਕਰੋ ਪ੍ਰਕਾਸ਼ਨ,
ਇਹਦੇ ਤੇ ਸੁਭਾਏਮਾਨ ਹੋਵੋ, ਇਸ ਤਖਤ ਦੇ ਉੱਤੇ ਸੁਭਾਏਮਾਨ ਹੋਵੋ, ਕਿਉਂਕਿ ਤਖਤ ਤੇ ਉਹੀ ਬੈਠਦਾ ਜਿਹੜਾ ਤਖਤ ਦੇ ਲਾਇਕ ਹੋਵੇ। ਤਖਤ ਦੇ ਲਾਇਕ ਹੋਵੇ, ਸੋਈ ਤਖਤ ਦੇ ਉੱਤੇ ਬੈਠਦਾ, ਤੁਸੀਂ ਇਸ ਤਖਤ ਦੇ ਲਾਇਕ ਹੋ ਔਰ ਇਸ ਤਖਤ ਦੇ ਉੱਤੇ ਸੋਭਦੀਕ ਹੋਵੋ, ਸੁਭਾਏਮਾਨ ਹੋਵੋ।
ਕਹਿ ਪਹਿਰਾਏ ਬਸਤਰ ਨਵੀਨ, ਤਿਲਕ ਪਾਲ ਨਿਜ ਕਰ ਸੋਕੀਨ।
ਮਹਾਰਾਜ ਜੀ ਨੇ ਹੁਕਮ ਕਰਕੇ ਗੁਰੂ ਅਮਰਦਾਸ ਜੀ ਨੂੰ ਬੜੇ ਸੋਹਣੇ ਨਵੇਂ ਕੱਪੜੇ ਖਜ਼ਾਨੇ ਚ ਕਢਵਾ ਕੇ ਪਵਾਏ ਨੇ, ਨਵਾਂ ਚੋਲਾ ਨਵਾਂ ਜਾਮਾ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਵਾਇਆ। ਆਪਣੇ ਹੱਥੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਖ਼ਤ ਤੇ ਬਿਠਾ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਮੁਖਾਂ ਪਾਸੋਂ ਸਤਿਗੁਰੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਮੱਥੇ ਤੇ ਗੁਰਿਆਈ ਦਾ ਤਿਲਕ ਦਵਾਇਆ ਹੈ।
ਭਗਤ ਵਿਰਾਗ ਯੋਗ ਤਤ ਗਿਆਨਾ, ਇਨ ਚਾਰਨ ਕੋ ਦੀਨ ਖਜ਼ਾਨਾ।
ਗੁਰੂ ਅੰਗਦ ਸਾਹਿਬ ਬੋਲੇ, ਗੁਰੂ ਅਮਰਦਾਸ ਜੀ ਨੂੰ ਤਖ਼ਤ ਤੇ ਬਿਠਾ ਕੇ ਨਾ, ਸਿੰਘਾਸਣ ਤੇ ਬਿਠਾ ਕੇ ਗੁਰੂ ਅੰਗਦ ਸਾਹਿਬ ਕਹਿੰਦੇ, ਅਮਰਦਾਸ ਜੀ ਭਗਤੀ ਵੈਰਾਗ ਯੋਗ ਔਰ ਤਤ ਗਿਆਨ, ਆਹ ਜਿਹੜੀਆਂ ਚਾਰ ਚੀਜ਼ਾਂ ਨੇ ਨਾ, ਇਹਨਾਂ ਚਾਰਾਂ ਦਾ ਖਜ਼ਾਨਾ ਅਸੀਂ ਹੁਣ ਤੁਹਾਨੂੰ ਦੇ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਖਜ਼ਾਨਾ ਹੈ ਨਾ, ਉਹਦੇ ਵਿੱਚ ਭਗਤੀ ਵੀ ਹੈ, ਉਹਦੇ ਵਿੱਚ ਵੈਰਾਗ ਵੀ ਹੈ, ਉਹਦੇ ਚ ਯੋਗ ਵੀ ਹੈ ਔਰ ਉਹਦੇ ਵਿੱਚ ਗਿਆਨ ਵੀ ਹੈ। ਮਹਾਰਾਜ ਜੀ ਕਹਿੰਦੇ, ਚਾਰੇ ਚੀਜ਼ਾਂ ਤੁਹਾਨੂੰ ਦੇ ਦਿੱਤੀਆਂ ਹਨ।
ਮਨ ਬਾਂਛਤ ਦਿਓ ਜਗ ਮੈਂ ਦਾਨ, ਟੋਟ ਨਾ ਦਿਨ ਪ੍ਰਭ ਬਦੈ ਨਿਦਾਨ।
ਚਾਰਾਂ ਦਾ ਖਜ਼ਾਨਾ ਅਸੀਂ ਤੁਹਾਨੂੰ ਦੇ ਦਿੱਤਾ, ਹੁਣ ਤੁਸੀਂ ਮਨ ਬਾਂਛਤ ਦਾਨ ਜਗ ਦੇ ਲੋਕਾਂ ਨੂੰ ਦਿਓ। ਜੋ ਵੀ ਤੁਹਾਡੇ ਕੋਲੋਂ ਕੋਈ ਆ ਕੇ ਮੰਗੇ, ਉਹ ਦਾਨ ਤੁਸੀਂ ਸੰਸਾਰ ਦੇ ਲੋਕਾਂ ਨੂੰ ਦਿਓ। ਭਗਤੀ ਕੋਈ ਮੰਗੇ, ਭਗਤੀ ਦਿਓ। ਯੋਗ ਮੰਗਦਾ ਯੋਗ ਦਿਓ, ਵਿਰਾਗ ਮੰਗਦਾ ਵਿਰਾਗ ਦਿਓ, ਗਿਆਨ ਮੰਗਦਾ ਗਿਆਨ ਦਿਓ। ਇਹਨਾਂ ਚਾਰਾਂ ਚੀਜ਼ਾਂ ਦਾ ਖਜ਼ਾਨਾ ਅਸੀਂ ਤੁਹਾਨੂੰ ਦੇ ਦਿੱਤਾ, ਜਿੰਨਾ ਵੰਡੋਗੇ, ਜਿੰਨਾ ਲੋਕਾਂ ਵਿੱਚ ਦਾਨ ਕਰੋਗੇ, ਇਹਦੇ ਚ ਤੋਟ ਨਹੀਂ ਆਏਗੀ, ਸਗੋਂ ਓਨਾ ਹੀ ਵਧਦਾ ਜਾਏਗਾ। ਤੋਟ ਨਾ ਆਵੇ, ਵੱਧ ਤੋ ਜਾਈ, ਇਹਦੇ ਚ ਤੋਟਾ ਨਹੀਂ ਆਉਣਾ। ਇਹ ਬੜੀਆਂ ਬਰਕਤਾਂ ਦਾ ਖਜ਼ਾਨਾ, ਅੱਗੇ ਕਥਾ ਆਵੇਗੀ। ਇੱਕ ਵਾਰ ਗੁਰੂ ਅਮਰਦਾਸ ਸਾਹਿਬ ਜੀ ਦੀ ਕਲਾ ਵੇਖ ਕੇ ਨਾ, ਬਾਬਾ ਬੁੱਢਾ ਸਾਹਿਬ ਜੀ ਦੇ ਮਨ ਚ ਖਿਆਲ ਆ ਗਿਆ ਸੀ। ਬਾਬਾ ਬੁੱਢਾ ਜੀ ਕਹਿੰਦੇ, ਗੁਰੂ ਅਮਰਦਾਸ ਜੀ ਦੋਹਾਂ ਹੱਥਾਂ ਨਾਲ ਗੁਰੂ ਘਰ ਦਾ ਖਜ਼ਾਨਾ ਵੰਡੀ ਜਾ ਰਹੇ ਨੇ, ਕਿਤੇ ਸਤਿਗੁਰਾਂ ਦੇ ਖਜ਼ਾਨੇ ਚ ਤੋਟ ਹੀ ਨਾ ਆ ਜਾਏ। ਤੇ ਮਹਾਰਾਜ ਜੀ ਨੇ ਬਾਬੇ ਬੁੱਢੇ ਨੂੰ ਸੁਪਨਾ ਵਿਖਾਇਆ। ਸੁਪਨੇ ਚ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਦੇ ਖਜ਼ਾਨੇ ਵੇਖੇ, ਕਿ ਜਿਵੇਂ ਜਿਵੇਂ ਗੁਰੂ ਅਮਰਦਾਸ ਜੀ ਵੰਡ ਰਹੇ ਨੇ, ਸਗੋਂ ਤਿਵੇਂ ਤਿਵੇਂ ਹੋਰ ਵਧਦੇ ਜਾ ਰਹੇ ਨੇ। ਗੁਰੂ ਅੰਗਦ ਸਾਹਿਬ ਨੇ ਕਹਿ ਦਿੱਤਾ ਸੀ ਜਦੋਂ ਤਖ਼ਤ ਤੇ ਬਿਠਾਇਆ, ਕਹਿੰਦੇ ਭਗਤੀ ਯੋਗ ਵੈਰਾਗ ਤੇ ਗਿਆਨ ਦਾ ਜਿਹੜਾ ਖਜ਼ਾਨਾ ਅਸੀਂ ਤੁਹਾਨੂੰ ਦਿੱਤਾ, ਮਨ ਬਾਂਛਤ ਵਰ ਫਰ ਵਲ ਫਰ ਫਲ ਸੰਸਾਰ ਦੇ ਲੋਕਾਂ ਨੂੰ ਦਿਓ, ਔਰ ਜਿਵੇਂ ਜਿਵੇਂ ਤੁਸੀਂ ਦਿਓਗੇ ਖਜ਼ਾਨਾ ਵੰਡੋਗੇ, तिवे तिवे खजाना बदा जाएगा।
तारक मंत्र सबन पर छाया वाहे गुरु मुख जाप जपाया।
जी कहते तारक मंत्र सारिया ते छाया होया। तारक मंत्र केड़ा? तारने वाला मंत्र। तारने वाला मंत्र केड़ा जड़ा तार दा? ओ है सतनाम श्री वाहे
गुरु साहब।
आ जड़ा पवित्र मंत्र है ना सारे पासे छाया होया। जिन्नी संगत बैठी सी जिवें आप जी बैठे हो एदा गुरु के सिख सतगुरां दे चारे पासे बैठे सब पासे मंत्र छाया होया। सब दी रसना तो यही मंत्र जपया जा रहा है सतनाम श्री
वाहे गुरु साहिब जीओ।
मंत्र सारे पासे छाया होया हर एक सिख दी रसना ते वाहेगुरु गुरु मंत्र दा जाप जपया जा रहा है।
ठांडी तोए अगर नौ निद दूजी दिश पिक अष्ट दशो सिद्ध।
गुरु अंगद साहब कहंदे ओ वेखो अमरदास जी तुहाडे सामने नौ निधियां हाथ दो जोड़ के खलोतियां होईयां। आ नौ निधां खलोतियां ने महाराज जी विखा रहे ने गुप्त वरतारा भी कि अमरदास जी आ तुहाडे सामने नौ निधियां खलोतियां ने। आ अपने दूजे पासे वेखो अठ दस अठारह सिद्धियां अठ ते दस अठारह आ जड़िया अठारह सिद्धियां ने भी तुहाडे अगे खलोतियां हन हाथ जोड़ के।
सनमुख खरी लक्ष्मी तेरे सुर गंधर्व किन्नर गनहेरे।
तुहाडे सामने लक्ष्मी खड़ी हाथ जोड़ के। लक्ष्मी खड़ी तुमरे दरबारा सर्व देवते करें नमस्कारा। आ सारे देवते गंधर्व किन्नर महाराज गुरु अमरदास जी नू सारे विखा दिते। गुरु अंगद साहब ने आ रिद्धियां खड़िया ने आ सिद्धियां खलोतियां ने आ लक्ष्मी खड़ी है तुहाडे अगे हाथ जोड़ के भी मैनू अंगीकार कर लो। आ देवी देवते किन्नर गंधर्व ए सब तुहाडे सामने खलोते हन।
विद्या तर आदिक सब आए आग्याकारी तो समझाए।
विद्या तर ब्रह्मा जी भी आ गए ने ओ भी तुहाडी आग्या च चलन गे तुहाडे हुक्म दे विच चलन गे ए सब तुहाडे आग्या विच हुक्म च वरतन गे।
तीन लोक में मुखी महाने सब कर जोर खरे अगवाने।
तिना लोका दे मुखी ने जिन्निया गुमुखी शक्तियां ने तिना लोका दियां ओ सब तुहाडे अगे हाथ जोड़ के खलोतियां होईयां। तिना लोका दे मुखी दिशापाल दिगपाल देवते ब्रह्मा शिवजी विष्णु इंद्र बृहस्पति जितने देवते ने मुखी ओ सब तुहाडे अगे हाथ जोड़ के खड़े हन।
जिते अधीन रह रिदे विचारो नमो करत इन दिशा नियारो।
तुसी इना वल वेखो ते जिना वल वेखोगे तुहाडू सारे हाथ जोड़ के मत्था ही टेकणगे। जिधर जिधर निगाह मार के वेखोगे सब तुहानू शीश झुका के नमस्कार करनगे हाथ जोड़ के नमस्कार करनगे तुहाडे अधीन रहनगे तुहाडे हुक्म दे विच रह के तुहानू मत्था टेकणगे।
सब श्री अमर नमर होए कहो इन सो मैं कुछ काम ना लयो।
गुरु अंगद साहब ने सारे बखाए ना रिद्धियां सिद्धियां देवी देवते ते गुरु अमरदास जी ने बड़े निमर होके हाथ जोड़ के आख्या पातशाह ए मेरे केड़े काम दे मैं ए की करनिया ने सारिया रिद्धियां सिद्धियां। महाराज सच्चे पातशाह ए जिन्निया चीजा ने मेरे किसे काम दिया नहीं।
करो कहा मैं इनको लोर बसो रिदे पद पंकज तोर।
पातशाह मैं इना नू प्राप्त करके करना की है ना मैनू लक्ष्मी दी लोड़ ना मैनू सिद्धियां दी ना निधियां दी ना रिद्धियां दी ना इना देवी देवतियां दी। पातशाह जे मैनू लोड़ है ता ओ ए है कि तुहाडे पवित्र चरण मेरे हिरदे च वसदे रहन। जे मैनू कोई लोड़ है ता ए कि आप जी दे पवित्र चरण कमल ओ मेरे हिरदे च वस जान।
सबके मन की जानो स्वामी जिम बरता तिम अंतर जामी।
महाराज तुसी सब दी जानन वाले हो अंतर जामी हो सारे दे मना दी जान दे हो ते हे मेरे पातशाह आप जी उस तरह वरत दो जिवें आप जी दी मर्जी है। ਤੇ ਜਿਨ੍ਹਾਂ ਦੇ ਮਨ ਚ ਜੋ ਕਾਮਨਾ ਹੈ ਉਹ ਤੁਸੀਂ ਪੂਰੀ ਕਰਦੇ ਹੋ, ਮੇਰੇ ਮਨ ਦੀ ਵੀ ਇਹ ਕਾਮਨਾ
ਯਾ ਤੇ ਮੇਰੇ ਮਨ ਕੀ ਜਾਨ ਬਸੋ ਹਿਰਦੈ ਨਿਤ ਕਾਕ ਮਾਨ,
ਮੇਰੇ ਮਨ ਦੀ ਜਾਣ ਕੇ ਸਤਿਗੁਰੂ ਕਿਰਪਾ ਕਰਕੇ ਤੁਸੀਂ ਮੇਰੇ ਹਿਰਦੇ ਚ ਵਸ ਜਾਓ, ਮੈਨੂੰ ਹੋਰ ਨੀ ਕੁਝ ਚਾਹੀਦਾ, ਮੈਂ ਹੋਰ ਕੁਝ ਨੀ ਚਾਹੁੰਦਾ।
ਸ੍ਰੀ ਅੰਗਦ ਸੁਨ ਪੁਨ ਸਮਝਾਇਵ ਬਿਨਾ ਚਾਹੇ ਇਹ ਸਭ ਠੀਕ ਆਇਵ।
ਸਾਹਿਬ ਜੀ ਨੇ ਫਿਰ ਸਮਝਾਇਆ ਗੁਰੂ ਅਮਰਦਾਸ ਜੀ ਨੂੰ, ਕਹਿੰਦੇ ਅਮਰਦਾਸ ਜੀ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਤੁਸੀਂ ਵੇਖ ਰਹੇ ਹੋ ਨਾ, ਇਹ ਬੁਲਾਣੀਆਂ ਨੀ ਪੈਂਦੀਆਂ। ਜਦੋਂ ਗੁਰੂ ਨਾਨਕ ਸਾਹਿਬ ਦੀ ਗੱਦੀ ਜੋਤ ਆਉਂਦੀ ਹੈ ਤੇ ਆਪਣੇ ਆਪ ਅੱਗੇ ਹੱਥ ਜੋੜ ਕੇ ਆ ਜਾਂਦੀਆਂ ਨੇ। ਇਹ ਸਾਰੀਆਂ ਰਿੱਧੀਆਂ ਸਿੱਧੀਆਂ ਸਤਿਗੁਰਾਂ ਦੇ ਤਾਬਿਆਂ ਰਹਿੰਦੀਆਂ ਨੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਵੀ ਵੇਖੀਏ ਤੇ ਪ੍ਰਤੱਖ ਹੀ ਆਏ ਵਰਤਾਰਾ, ਮੇਰੇ ਸਤਿਗੁਰਾਂ ਦੇ ਸਾਹਮਣੇ ਵੀ ਰਿੱਧੀਆਂ ਸਿੱਧੀਆਂ ਲਕਸ਼ਮੀ ਖਲੋਤੀ ਹੈ ਗੁਰੂ ਚਰਨਾਂ ਚ ਹੱਥ ਜੋੜ ਕੇ। ਬਸ ਵੇਖਣ ਵਾਲੀ ਦ੍ਰਿਸ਼ਟੀ ਅੱਜ ਸਾਡੇ ਕੋਲ ਕੋਈ ਨਹੀਂ। ਮਹਾਰਾਜ ਗੁਰੂ ਅੰਗਦ ਸਾਹਿਬ ਕਹਿੰਦੇ ਅਮਰਦਾਸ ਜੀ ਇਹਨਾਂ ਦੀ ਚਾਹੇ ਤੁਹਾਨੂੰ ਲੋੜ ਨਹੀਂ, ਇਹ ਬੁਲਾਣੀਆਂ ਨੀ ਪੈਂਦੀਆਂ ਜਿਹੜੀਆਂ ਰਿੱਧੀਆਂ ਸਿੱਧੀਆਂ ਤੁਸੀਂ ਵੇਖ ਰਹੇ ਹੋ।
ਕਰਨ ਹਾਰ ਆ ਗਿਆ ਨਿਤ ਤੇਰੀ ਸਗਲ ਭਾਂਤੀ ਨਿਸ਼ਕਤ ਬਡੇਰੀ,
ਸਾਰੀਆਂ ਜਿੰਨੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਨੇ ਨਾ ਵੱਡੀਆਂ ਵੱਡੀਆਂ, ਇਹ ਸਭ ਤੁਹਾਡੀ ਆਗਿਆ ਚ ਚੱਲਣਗੀਆਂ ਅੱਜ ਤੋਂ ਬਾਅਦ, ਕਿਉਂਕਿ ਇਹ ਸਾਰੀਆਂ ਸ਼ਕਤੀਆਂ ਗੁਰੂ ਨਾਨਕ ਸਾਹਿਬ ਦੀਆਂ ਕੀਤੀਆਂ ਹੋਈਆਂ ਨੇ। ਇਹ ਸਾਰੀਆਂ ਸ਼ਕਤੀਆਂ ਧੰਨ ਗੁਰੂ ਨਾਨਕ ਸਾਹਿਬ ਦੀਆਂ ਬਣਾਈਆਂ ਹੋਈਆਂ ਨੇ, ਇਸ ਕਰਕੇ ਉਹਨਾਂ ਦੀ ਗੱਦੀ ਦੇ ਅਧੀਨ ਹੋ ਕੇ ਰਹਿੰਦੀਆਂ ਨੇ।
ਚਹੋ ਕਹੋ ਨੈ ਚਹੋ ਨਾ ਕਹੀਐ ਇਹ ਸਭ ਨਿਕ ਆਪਣੇ ਲਈ ਐ,
ਚਾਹੋ ਕਹੋ ਇਹਨਾਂ ਨੂੰ ਕੁਝ, ਚਾਹੇ ਨਾ ਚਾਹੋ ਤੇ ਨਾ ਕਹੋ, ਪਰ ਇਹ ਰਹਿਣਗੀਆਂ ਸਦਾ ਤੁਹਾਡੇ ਕੋਲ, ਇਹ ਰਹਿਣਗੀਆਂ ਸਦਾ ਤੁਹਾਡੇ ਚਰਨਾਂ ਵਿਚ। ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਮੇਰੇ ਸਤਿਗੁਰਾਂ ਦੀ ਉਪਮਾ ਕਰਦਿਆਂ ਭੱਟਾ ਨੇ ਬਚਨ ਕਹੇ ਨੇ ਕਿ ਪਾਤਸ਼ਾਹ ਰਿੱਧੀਆਂ ਤੁਹਾਡੇ ਸਾਹਮਣੇ ਖੜੀਆਂ ਨੇ, ਆਪ ਜੀ ਦੇ ਖੱਬੇ ਪਾਸੇ ਰਿੱਧੀਆਂ ਸਿੱਧੀਆਂ ਖਲੋਤੀਆਂ ਨੇ, ਸਿੱਧੀਆਂ ਆਪ ਜੀ ਦੇ ਸਨਮੁਖ ਖਲੋਤੀਆਂ ਨੇ। ਗੁਰੂ ਅੰਗਦ ਸਾਹਿਬ ਕਹਿੰਦੇ ਤੁਸੀਂ ਇਹਨਾਂ ਨੂੰ ਚਾਹੋ ਚਾਹੇ ਨਾ ਚਾਹੋ, ਪਰ ਇਹ ਰਹਿਣਗੀਆਂ ਤੁਹਾਡੇ ਚਰਨਾਂ ਵਿਚ।
ਸਕਲ ਜਗਤ ਕੋ ਤੁਝ ਗੁਰ ਕੀਨਾ ਰਾਜ ਜੋਗ ਸਿੰਘਾਸਨ ਦੀਨਾ,
ਤੁਹਾਨੂੰ ਸਾਰੇ ਜੱਗ ਦਾ ਗੁਰੂ ਬਣਾ ਦਿੱਤਾ, ਕੱਲੇ ਮਨੁੱਖਾਂ ਦਾ ਨਹੀਂ, ਇਹ ਸ਼ਕਤੀਆਂ ਦੇ ਵੀ ਗੁਰੂ ਤੁਸੀਂ ਹੋ, ਸਾਰੇ ਜੱਗ ਦੇ ਤੁਸੀਂ ਗੁਰੂ ਹੋ, ਇਸ ਕਰਕੇ ਰਾਜ ਯੋਗ ਇਹ ਦੋਵੇਂ ਸਿੰਘਾਸਣ ਅਸੀਂ ਤੁਹਾਨੂੰ ਦੇ ਦਿੱਤੇ ਨੇ।
ਸਤ ਨਾਮ ਕੋ ਸਿਮਰਨ ਸਾਰੇ ਉਪਦੇਸ਼ੋ ਹੋਏ ਭਗਤੀ ਉਦਾਰੇ,
ਨਾਮ ਦਾ ਸਿਮਰਨ ਕਰੋ ਸਾਰੇ ਪਾਸੇ, ਉਪਦੇਸ਼ ਦਿਓ ਭਗਤੀ ਦਾ, ਤੇ ਭਗਤੀ ਦਾ ਹੀ ਉਪਦੇਸ਼ ਤੁਸੀਂ ਸੰਸਾਰ ਦੇ ਜੀਵਾਂ ਨੂੰ ਦੇਣਾ।
ਨਰਨ ਹਜ਼ਾਰਨ ਕੋ ਕਲਿਆਣ ਕਰੋ ਆਪ ਦੇ ਕਰੋ ਗਿਆਨ,
ਹਜ਼ਾਰਾਂ ਨਰਾਂ ਦਾ ਤੁਸੀਂ ਕਲਿਆਣ ਕਰਨਾ ਔਰ ਇਹ ਕਲਿਆਣ ਤੁਸੀਂ ਗਿਆਨ ਦੇ ਕੇ ਕਰਨਾ, ਬ੍ਰਹਮ ਗਿਆਨ ਦੀ ਦਾਤ ਜੀਵਾਂ ਨੂੰ ਦੇ ਕੇ, ਗਿਆਨ ਦੀ ਦਾਤ ਦੇ ਕੇ ਹਜ਼ਾਰਾਂ ਜੀਵਾਂ ਦੀ ਕਲਿਆਣ ਉਹ ਤੁਸੀਂ ਇਸ ਜਗਤ ਦੇ ਵਿਚ ਜੀਵਾਂ ਦੀ ਕਰਨੀ ਹੈ।
ਪ੍ਰੇਮ ਭਗਤ ਮੈਂ ਹੇਰ ਤੁਮਾਰੀ ਬਸੋ ਦਈ ਸਮ੍ਰਿਧੀ ਸਾਰੀ,
ਮਹਾਰਾਜ ਜੀ ਕਹਿੰਦੇ ਤੁਹਾਡੀ ਪ੍ਰੇਮਾ ਭਗਤੀ ਵੇਖ ਕੇ ਇਹ ਜਿਤਨੀ ਸਮ੍ਰਿਧੀ ਹੈ ਇਹ ਜਿਤਨਾ ਪ੍ਰਤਾਪ ਹੈ ਇਹ ਅਸੀਂ ਤੁਹਾਨੂੰ ਦੇ ਰਹੇ ਹਾਂ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਕੀਤਾ ਵੀ ਲਿਆਓ ਪੰਜ ਪੈਸੇ ਨਾਰੀਅਲ,
ਪੈਸੇ ਪੰਜ ਨਾਲੀਅਰ ਏਕ ਲੇ ਬੁੱਢੇ ਤੇ ਜਲਦ ਬਵੇਕ,
ਪੰਜ ਪੈਸੇ ਨਾਰੀਅਲ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿਚ ਰੱਖਣ ਵਾਸਤੇ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਮੰਗਵਾਏ।
ਆਂਦੇ ਭਏ ਪ੍ਰਦਕਸ਼ਨ ਦੀਨੀ ਸ੍ਰੀ ਗੁਰੂ ਘਰ ਕੀ ਰੀਤ ਸੋ ਕੀਨੀ,
ਗੁਰੂ ਘਰ ਦੀ ਜਿਹੜੀ ਮਰਿਆਦਾ ਗੁਰੂ ਅੰਗਦ ਸਾਹਿਬ ਨੇ ਕੀਤੀ, ਪੰਜ ਪੈਸੇ ਨਾਰੀਅਲ ਗੁਰੂ ਅਮਰਦਾਸ ਸਾਹਿਬ ਦੇ ਅੱਗੇ ਰੱਖ ਕੇ ਤਿੰਨ ਪ੍ਰਕਰਮਾ ਕੀਤੀਆਂ ਹਨ।
ਪੈਸੇ ਪੰਜ ਅਗਾਰੀ ਸਰੇ ਝੋਲੀ ਮੈਂ ਨਲੇਰ ਸਰ ਖਰੇ,
ਪੈਸੇ ਅੱਗੇ ਰੱਖ ਦਿੱਤੇ ਨੇ ਤੇ ਝੋਲੀ ਵਿਚ ਨਾਰੀਅਲ ਸ਼੍ਰੀ ਫਲ ਉਹ ਪਾ ਦਿੱਤਾ ਹੈ।
ਕਰ ਬੰਧਨ ਸਿੰਘਾਸਨ ਦੀਨਾ ਸਭ ਤੋਂ ਬਾਕੀ ਉਚਾਰਨ ਕੀਨਾ,
ਇਹਦਾ ਬੰਦਨਾ ਕਰਕੇ ਮਹਾਰਾਜ ਜੀ ਨੇ ਆਪਣਾ ਸੋਹਣਾ ਸਿੰਘਾਸਨ ਗੁਰਤਾ ਗੱਦੀ ਦਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇ ਦਿੱਤਾ ਹੈ ਔਰ ਸਰਬੱਤ ਸੰਗਤਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਹੈ
ਮੇਰੇ ਸਿੱਖ ਪੁੱਤਰ ਕੇ ਦਾਸ ਅੰਤ ਸਮੇ ਜੇ ਰਹਿਮ ਅਮਪਾਸ।
ਕਹਿੰਦੇ ਭਾਈ ਜਿਹੜੇ ਮੇਰੇ ਸਿੱਖ ਨੇ, ਮੇਰੇ ਪੁੱਤਰ ਨੇ, ਭਾਵੇਂ ਮੇਰੇ ਦਾਸ ਨੇ, ਜਿਹੜੇ ਚਾਹੁੰਦੇ ਨੇ ਵੀ ਅੰਤਮ ਸਮੇਂ ਮੈਂ ਉਨ੍ਹਾਂ ਦੇ ਪਾਸ ਰਹਾਂ, ਅੰਤਮ ਸਮੇਂ ਮੈਂ ਉਨ੍ਹਾਂ ਦੇ ਨਾਲ ਨਿਭਾ।
ਸੋ ਸਭ ਬੈਠ ਉੱਠੋ ਬੰਦਨਾ ਥਾਨੋ ਨਹੀਂ ਅਪਰ ਵਿਦ ਮਨ ਮੈਂ ਆਨੋ।
ਸਾਰੇ ਜਣੇ ਉੱਠੋ ਤੇ ਉੱਠ ਕੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕੋ, ਇਨ੍ਹਾਂ ਦੇ ਚਰਨਾਂ ਤੇ ਨਮਸਕਾਰ ਕਰੋ, ਹੋਰ ਕੋਈ ਵਿਧੀ ਆਪਣੇ ਮਨ ਚ ਨਾ ਲੈ ਕੇ ਆਓ।
ਸੁਣ ਕਰ ਬੁੱਢਾ ਸਭਨ ਅਗਾਰੀ ਖੜੋ ਹੋਏ ਪ੍ਰਬੰਧਨ ਧਾਰੀ।
ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਪਹਿਲਾਂ ਉੱਠੇ ਤੇ ਸਭ ਤੋਂ ਪਹਿਲੀ ਨਮਸਕਾਰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ।
ਇਸ ਪੀਛੇ ਸਿੱਖ ਸੰਗਤ ਸਾਰੇ ਕਰੀ ਨਮੋ ਸ੍ਰੀ ਅਮਰ ਅਗਾਰੇ।
ਬਾਬਾ ਬੁੱਢਾ ਜੀ ਨੇ ਨਮਸਕਾਰ ਕੀਤੀ, ਪਿੱਛੇ ਜਿੰਨੀ ਗੁਰੂ ਨਾਨਕ ਨਾਮ ਲੇਵਾ ਸੰਗਤ ਸੀ, ਸਾਰੀ ਸੰਗਤ ਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਸ੍ਰੀ ਅੰਗਦ ਨਿਜ ਸੁਤ ਦਿਸ਼ ਦੇਖਾ ਉੱਠਿਓ ਨਾ ਮਨ ਮੈਂ ਗਰਭ ਵਿਸ਼ੇਖਾ।
ਗੁਰੂ ਅੰਗਦ ਸਾਹਿਬ ਨੇ ਆਪਣੇ ਪੁੱਤਰਾਂ ਵੱਲ ਵੇਖਿਆ, ਬਾਬੇ ਦਾਸੂ ਦਾਤੂ ਵੱਲ ਵੇਖਿਆ ਵੀ ਇਨ੍ਹਾਂ ਦੇ ਮਨ ਚ ਹੰਕਾਰ ਹੈ, ਇਹ ਨਹੀਂ ਉੱਠੇ, ਇਨ੍ਹਾਂ ਨੇ ਉੱਠ ਕੇ ਮੱਥਾ ਨਹੀਂ ਟੇਕਿਆ, ਇਨ੍ਹਾਂ ਨੇ ਉੱਠ ਕੇ ਨਮਸਕਾਰ ਨਹੀਂ ਕੀਤੀ।
ਦਾਸੂ ਸਾਥ ਪਨਿਓ ਗੁਰਨਾਥ ਉੱਠ ਤੁਮ ਵੀ ਟੇਕੋ ਨਿਜ ਮਾਤ।
ਬਾਬੇ ਦਾਸੂ ਨੂੰ ਕਿਹਾ, ਦਾਸੂ ਜੀ ਉੱਠੋ, ਉੱਠ ਕੇ ਤੁਸੀਂ ਵੀ ਮੱਥਾ ਟੇਕੋ ਗੁਰੂ ਅਮਰਦਾਸ ਜੀ ਨੂੰ, ਅੱਜ ਤੋਂ ਬਾਅਦ ਇਹ ਸਾਡਾ ਸਰੂਪ ਨੇ। ਪਰ ਬਾਬੇ ਦਾਤੂ ਦਾਸੂ ਨੇ ਅੱਗੋਂ ਇਨਕਾਰ ਕਰ ਦਿੱਤਾ। ਮਹਾਰਾਜ ਜੀ ਦੇ ਨਾਲ ਜਿਵੇਂ ਬਹਿਸ ਵੀ ਕੀਤੀ ਉਨ੍ਹਾਂ ਨੇ, ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਿਆਈ ਤਖਤ ਤੇ ਬੈਠ ਕੇ ਸੋਭਨੀਕ ਹੋ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ।